پے کپورے کتورے پھر گل آئے ول ترکن ان خبر کلائے لیو بے شک گرو پھڑائے نے ہم کچھ اس مدد کرائے.
واہ گرو جی کا خالصہ واہ گرو جی کی فتح. جگ جگ اٹل شبد گرو وانی کے بوہے تھ چور تخد مالک دساں پاتشاہیاں جی کے آتمک جوت سروپ صاحب شری گرو گرانتھ صاحب جی دے حضور سوائمان گرو سوارے گرو پیارے خالصہ ست سنگی جنو وڈے بھاگ ہن اپنے سبنا دے جنہاں تے ستگوراں جی نے کرپا کر کے ست سنگت کرن دا سبھاگا سواں بخشیا ہے. ستگوراں جی دی امرتمئی بانی دے کیرتن گرو گھر دے کیرتنیاں دی رستاں دوارا سرون کیتے ہن. ہن سواں بنیا ہے شری گرو پانتھ پرکاش گرنتھ دی کتھا دا. ستگرو گرو گوبند سنگھ جی مہاراج دینے کانگڑ پہنچے نے. ایتھے ستگوراں جی دے کول رائے کوٹ بھیجے نور ماہی نے سرہند دی ساری خبر سناونا کیتی. بڑی کوشش کیتی آپ جی دے صاحب جادیاں نو لالچ دیتے گئے ڈرایا گیا تمکایا گیا. ملیر کوٹڑی نو کیا گیا بھی تم بدلہ لے لے اپنے پرا دا. پھر انہیں کہا بھی وزیدیا کام تم ہی نہ یہ کارتی آپ نو کرنا نہیں چاہیے. اس گل دی کوئی بھی دھارما گرانتھ اجازت نہیں دینا. آخرکار سوچا نند جھوٹے نند والیا ورگیا نے کیا کہ جمدیاں سولہ دے اوں فے دینے چاہیے نے وڈیاں ہو کے پیروں چوں نکلنیاں نہیں. تا وزیر خان نے ایک قہر گزاریا کہ صاحبزادیاں نو نیہاں وچ چنا کے شہید کر دیتا گیا. خبر سندیاں ہی ماتا جی نے بھی اپنے پانچ پوتک شریر نو تیاگ دیتا. یہ سن کے جتنے بھی سنگی بیٹھے سن سارے ہونکے لے رہے سن جارو جار رو رہے سن. ستگوراں جی نو بینتی کیتی پاتشاہ آپ جی تے اثر نہیں. ستگرو جی کہنے نہیں پائی مالک دی دات ہے انہیں لے لی. نالے انہاں نے دھرم دے لئی سچ دے لئی قربانی کیتی اور رون دے جوگ نہیں ہن. ایتھوں پھر ستگوراں جی نے جفر نامہ لکھ کے اورنگزیب نو بھیجیا جی نے کچھ پڑھیا کچھ نہیں سنیا آخرکار ماریا گیا. بھائی لکھمیر بھائی سمیر بڑی سیوا کردے نے. ایک دن ستگوراں جی نے شہید پرتا دیتا پر کرے انہاں دیاں گھر دیاں نے بے ادبی کیتی جیدے کر کے ستگوراں جی نے کہا بھائی جی تسی ساڈا وچن ہی نہیں مننا تاں پھر اسی تہاڈے کول رہنا کاہدے لئی ہے. کوئی نظرانہ بھیٹا ستگوراں جی نے لئی نہیں. ایتھوں ستگرو جی چل پے نے علاقے دے وراڑ جڑے او ستگوراں جی دے کول نوکر بھرتی ہوئے نے. ودیشی سنگتاں تو جو مایا آندی ہے ستگرو جی تنخواہاں دیندے نے تے جے نہیں دیندے تے اے بگڑ بھی جاندے نے. ਕਪੂਰੇ ਨੇ ਕੋਟ ਦੇਣ ਤੋਂ ਜਵਾਬ ਦਿੱਤਾ, ਉਹ ਵੀ ਫਾਹੇ ਚੜ ਕੇ ਮਰਿਆ। ਇਸ ਤੋਂ ਅੱਗੇ ਕਥਾ ਦੀ ਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਏ ਕਪੂਰੇ ਕਤੂਰੇ ਫਿਰ ਗੱਲ ਆਏ,
ਕਪੂਰੇ ਨੂੰ ਸਤਿਗੁਰਾਂ ਜੀ ਨੇ ਕਿਹਾ ਕਤੂਰੇ ਦੀ ਤਰ੍ਹਾਂ ਡਰਦਾ ਚੌ ਚੌ ਕਰੀ ਜਾਂਦਾ, ਫੇਰ ਗੱਲ ਆਈ ਦੇ ਸਿਰ ਤੇ
ਵੱਲ ਤੁਰਕਾਂ ਨੇ ਹੁਣ ਖਬਰ ਕਲਾਈ।
ਜਦੋਂ ਤੁਰਕਾਂ ਨੂੰ ਪਤਾ ਚੱਲਿਆ ਵੀ ਸਤਿਗੁਰੂ ਜੀ ਇਸ ਇਲਾਕੇ ਵਿਚ ਆਏ ਹੋਏ ਨੇ, ਇਧਰ ਕਪੂਰਾ ਸਾਡਾ ਚੌਧਰੀ ਹੈ, ਕਾਂਗੜ ਵਾਲੇ ਵੀ ਸਾਡੇ ਚੌਧਰੀ ਨੇ, ਉਨ੍ਹਾਂ ਨੇ ਕਿਹਾ ਵੀ ਗੁਰੂ ਨੂੰ ਗ੍ਰਿਫ਼ਤਾਰ ਕਰਾਇਓ। ਮੋੜਵਾਂ ਜਵਾਬ ਦਿੱਤਾ ਵੀ ਐਸਾ ਕਰ ਨਹੀਂ ਸਕਦੇ, ਹਾਂ ਤੁਸੀਂ ਆਪਣੇ ਵੱਲੋਂ ਜੋ ਕਰ ਸਕਦੇ ਹੋ ਕਰ ਲੋ।
ਲੇਵੋ ਬੇਸ਼ਕ ਗੁਰੂ ਫੜਾਏ,
ਬੇਸ਼ਕ ਤੁਸੀਂ ਆ ਕੇ ਗੁਰੂ ਨੂੰ ਫੜ ਲਵੋ।
ਮੈਂ ਹਮ ਕਿਚ ਉਸ ਮਦਦ ਕਰਾਏ,
ਗੁਰੂ ਨੇ ਜਵਾਬ ਦਿੱਤਾ ਸੀ ਵੀ ਮੈਂ ਗੁਰੂ ਦੀ ਕੋਈ ਮਦਦ ਨਹੀਂ ਕੀਤੀ, ਗੁਰੂ ਨੇ ਮੇਰੇ ਕੋਲੋਂ ਕੋਟ ਮੰਗਿਆ ਸੀ, ਕਿਲਾ ਮੰਗਿਆ ਸੀ, ਮੈਂ ਨਹੀਂ ਦਿੱਤਾ।
ਸੋ ਸੁਣ ਤੁਰਕ ਤੁਰਤ ਚੜ ਆਏ,
ਇਹ ਸੁਣਦਿਆਂ ਹੀ ਵਜ਼ੀਰ ਖਾਨ ਦੀ ਸੈਨਾ ਫਿਰ ਚੜ ਆਈ।
ਇਤ ਵੱਲ ਵੀ ਦੇ ਖਬਰ ਕਲਾਈ,
ਨਾਲ ਇਧਰ ਵੀ ਖਬਰਾਂ ਭੇਜ ਦਿੱਤੀਆਂ।
ਆਓ ਆਈ ਜਬ ਵੋ ਪਏ ਬੈਰਾਣ ਵਿਦ ਨੱਥਨੇ ਕਈ,
ਸਾਰੇ ਪਾਸੇ ਤੋਂ ਇਹ ਰੌਲਾ ਪੈ ਗਿਆ ਵੀ ਸੈਨਾ ਆ ਗਈ ਹੈ, ਇਧਰੋਂ ਆ ਗਈ ਹੈ, ਉਧਰੋਂ ਆ ਗਈ ਹੈ। ਤੇ ਵਿਰਾੜਾ ਨੇ ਫਿਰ ਸੋਚਿਆ ਵੀ ਹੁਣ ਆਪਾਂ ਭੱਜੀਏ, ਲੜਨਾ ਨਹੀਂ ਹੈ ਆਪਾਂ ਨੇ, ਕਿੰਨੀ ਕਿੰਨੀ ਕੁ ਤਨਖਾਹ ਲੈ ਲਈ ਆਪਾਂ ਗੁਰੂ ਦੇ ਕੋਲੋਂ ਵੀ ਆਪਾਂ ਜਾਨਾਂ ਗਵਾਈਏ। ਸੋ ਭੱਜਣ ਦੇ ਲਈ ਤਕਾਉਣ ਲੱਗੇ,
ਕੂਨੇ ਜਲ ਕੇ ਲਏ ਭਰਾਏ,
ਉਹਨਾਂ ਨੇ ਆਪਣੇ ਕੂਨੇ ਜਿਹੜੇ ਸਨ ਉਹ ਪਾਣੀ ਦੇ ਭਰ ਲਏ।
ਲੀਨੀ ਰੋਹੀ ਲੰਬੀ ਤਕਾਏ,
ਕਹਿੰਦੇ ਹੁਣ ਰੋਹੀ ਵੱਲ ਨੂੰ ਆਪਾਂ ਲੰਮੇ ਚੱਲਾਂਗੇ, ਭਾਵ ਦੂਰ ਤੱਕ ਜਾਵਾਂਗੇ।
ਸੰਜਮ ਔਰ ਮਜਹਲਨ ਕੀਆ,
ਜਿਹੜੇ ਮਜਹਲ ਆਏ ਸਨ ਉਹਨਾਂ ਨੇ ਇਸ ਗੱਲ ਤੋਂ ਸੰਜਮ ਕੀਤਾ।
ਹੁਣ ਬਾਂਧਿਓ ਮਰਨੇ ਪੁਰਹੀਆ,
ਉਹਨਾਂ ਨੇ ਕਿਹਾ ਵੀ ਆਪਾਂ ਪਹਿਲਾਂ ਗਲਤੀ ਕੀਤੀ ਤੇ ਹੁਣ ਆਪਾਂ ਸਤਿਗੁਰਾਂ ਜੀ ਦਾ ਸਾਥ ਛੱਡ ਕੇ ਨਹੀਂ ਜਾਣਾ, ਬੇਸ਼ੱਕ ਸਾਨੂੰ ਆਪਣੀਆਂ ਜਾਨਾਂ ਦੇਣੀਆਂ ਪੈਣ।
ਵਿਰਾੜਨ ਸਤਿਗੁਰ ਦੇਈ ਸਲਾਹ,
ਵਿਰਾੜ ਸਤਿਗੁਰਾਂ ਜੀ ਨੂੰ ਸਲਾਹ ਦਿੰਦੇ ਨੇ ਨੌਕਰ,
ਚਲੋ ਰੋਹੀ ਕਿਤ ਲੰਮੇ ਦਾਏ,
ਪਾਸ਼ਾ ਆਪਾਂ ਕਿਤੇ ਨਾ ਦੂਰ ਲੰਘ ਚੱਲੀਏ, ਇਥੋਂ ਹੋਰ ਅੱਗੇ ਹੋ ਜਾਂਦੇ ਆ।
ਸਤਿਗੁਰ ਕਹੀ ਕਿਆ ਲੋਕਨ ਹਾਲ,
ਗੁਰੂ ਜੀ ਕਹਿੰਦੇ ਭਾਈ ਵੇਖ ਲੋ ਕੀ ਹਾਲ ਹੈ ਲੋਕਾਂ ਦਾ,
ਹੈ ਸਜ਼ਾਦੇ ਜੋ ਹਮ ਨਾਲ,
ਸਜ਼ਾਦੇ ਜਿਹੜੇ ਸਾਡੇ ਨਾਲ ਤੁਰੇ ਫਿਰਦੇ ਨੇ, ਇਹ ਪਾਣੀ ਵੀ ਸਾਨੂੰ ਪੈਸੇ ਲੈ ਕੇ ਪਾਉਂਦੇ ਨੇ, ਹਾਲ ਵੇਖੋ ਇਹਨਾਂ ਲੋਕਾਂ ਦਾ ਕੀ ਹੈ।
ਦੋਹੇਰਾ ਫੇਰ ਬਿਰਾੜਨ ਗੁਰ ਕਹੇ, ਜੋ ਸਿਕਨ ਸਾਥ ਨਿਭਾਓ।
ਫਿਰ ਸਤਿਗੁਰਾਂ ਜੀ ਨੂੰ ਵਿਰਾੜ ਲੱਗੇ ਕਹਿਣ, ਮਹਾਰਾਜ ਵੀ ਜੇ ਅਸੀਂ ਨਹੀਂ ਚੰਗੇ ਫਿਰ ਆਪਣਾ ਨਿਰਵਾਹ ਤੁਸੀਂ ਸਿੱਖਾਂ ਦੇ ਨਾਲ ਹੀ ਕਰ ਲੋ, ਜੇ ਨਿਭਾਉਣਾ ਚਾਹੁੰਦੇ ਉਹਨਾਂ ਦੇ ਨਾਲ।
ਹਰ ਮਾਰਗ ਸੋ ਪੈਰ ਪਰ ਜਾਓ ਗੁਬਰ ਉਤਰਾਓ,
ਬਸ ਉਹਨਾਂ ਦੀ ਪੈਰ ਦੇ ਨੱਪ ਕੇ ਪਿੱਛੇ ਪਿੱਛੇ ਸੈਨਾ ਆਵੇਗੀ ਤੇ ਜਿੱਥੇ ਵੀ ਤੁਸੀਂ ਉਤਰੋਗੇ ਫੜੇ ਜਾਓਗੇ, ਇਸ ਕਰਕੇ ਸਾਡੀ ਗੱਲ ਮੰਨੋ, ਇਹਨਾਂ ਦਾ ਤਵਾਰ ਨਾ ਕਰੋ ਆਪਣੇ ਸਿੱਖਾਂ ਦਾ ਜਿਹੜੇ ਮਜਹਿਲ ਆਏ ਨੇ।
ਤੋ ਮਜਹਿਲਨ ਦੇਈ ਸਲਾਹ,
ਸਤਿਗੁਰੂ ਜੀ ਕਹਿੰਦੇ ਵੀ ਇਹ ਸਮਾਂ ਹੀ ਦੱਸੇਗਾ ਕੌਣ ਕੰਮ ਆਉਂਦਾ, ਇਹ ਮਾਲਕ ਹੀ ਜਾਣਦਾ, ਨਹੀਂ ਮੰਨੇ ਫੇਰ ਸਲਾਹ ਦੇਣ ਲੱਗੇ
ਕਰ ਸਤਿਗੁਰ ਹੋਏ ਨਿਭਾਓ
ਨਿਰਵਾਹ ਹੋਵੇਗਾ ਤੁਹਾਡਾ
ਜੋ ਸਭ ਹਮ ਤੁਮ ਮਗਰ ਜਾਏ
ਜੇ ਅਸੀਂ ਤੁਹਾਡੇ ਸਾਰੇ ਮਗਰ ਜਾਣੇ ਆ
ਤੋ ਤੁਰਕ ਸਭ ਤੁਮ ਮਗਰੇ ਚਾਏ
ਤਾਂ ਮਗਰ ਮਗਰ ਤੁਰਕ ਵੀ ਆ ਜਾਣਗੇ ਸਾਡੇ
ਬਿਨਾਂ ਲੜੇ ਤੇ ਮੁੜਤੇ ਨਾਏ
ਤੁਰਕਾਂ ਨੇ ਲੜਾਈ ਕਰਨ ਤੋਂ ਬਿਨਾਂ ਨਹੀਂ ਮੁੜਨਾ
ਜਹਾਂ ਜਾਓ ਤਈ ਇਹ ਜਾਏ
ਜਿੱਥੇ ਤੁਸੀਂ ਜਾਓਗੇ ਉੱਥੇ ਹੀ ਤੁਰਕਾਂ ਨੇ ਪਹੁੰਚ ਜਾਣਾ
ਇਹ ਜੰਗਲੀ ਕਦ ਖਾਏ ਲੜਾਈ
ਇਹ ਜੰਗਲੀ ਨੇ ਇਹ ਲੜਾਈ ਦੇ ਵਿਚ ਮਾਰ ਕਦੋਂ ਖਾਂਦੇ ਨੇ
ਸਿੰਘ ਮਜੈਲ ਲੜਾਈ ਖਾਈ
ਇਹਨਾਂ ਨੂੰ ਕੀ ਪਤਾ ਜੰਗਲ ਦੇ ਵਿਚ ਕਿਵੇਂ ਲੜਨਾ ਮਜੈਲਾਂ ਨੂੰ
ਪੰਤ ਮਜੈਲਨ ਆਗਿਆ ਦਈਏ
ਇਹਨਾਂ ਨੂੰ ਫਿਰ ਆਗਿਆ ਦੇਣਾ ਕਰੋ
ਲੜ ਮਰ ਤੁਮ ਮਗਰੋਂ ਹਟਵਈਏ
ਲੜ ਕੇ ਮਰ ਕੇ ਪਹਿਲਾਂ ਦੀ ਤਰ੍ਹਾਂ ਪਿੱਛੇ ਹਟੇ ਜਾਣਗੇ ਲੜਾਈ ਛੇੜ ਕੇ ਤੁਹਾਡੇ ਨਾਲ
ਉਹ ਗੁਰ ਕਿਉਂ ਕੁਛ ਆਗਿਆ ਹੋਵੋ
ਗੁਰੂ ਜੀ ਕਹਿੰਦੇ ਭਾਈ ਤੁਸੀਂ ਫਿਕਰ ਨਾ ਕਰੋ ਦੇਖੋ ਡਰ ਤੁਹਾਨੂੰ ਲੱਗਦਾ ਸਾਨੂੰ ਨਹੀਂ ਤੁਹਾਨੂੰ ਲੱਗਦਾ ਇਹ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਡਰਦੇ ਤੁਸੀਂ ਹੋ ਸਾਨੂੰ ਤਾਂ ਕੋਈ ਡਰ ਹੈ ਨਹੀਂ ਪਰ ਥੋੜਾ ਇਹ ਜ਼ਰੂਰ ਹੈ ਵੀ ਜਦੋਂ ਸੈਨਾ ਘੱਟ ਹੋਵੇ ਥੋੜੀ ਓਟ ਜ਼ਰੂਰ ਲੈਣੀ ਪੈਂਦੀ ਆਹਮਣੇ ਸਾਹਮਣੇ ਥੋੜੀ ਫਿਰ ਮੁਸ਼ਕਲ ਆਉਂਦੀ ਜੰਗ ਕਰਨ ਦੇ ਵਿੱਚ ਗੁਰੂ ਜੀ ਨੇ ਕਿਤੇ ਅਧਿਆਤਮਿਕ ਸ਼ਕਤੀ ਨੂੰ ਵਰਤਿਆ ਆਪਣੀ ਸਰੀਰਕ ਸ਼ਕਤੀ ਨੂੰ ਵਰਤਿਆ ਸੋ ਥੋੜੀ ਸੈਨਾ ਹੋਵੇ ਥੋੜੀ ਜਿਹੀ ਓਟ ਮਿਲ ਜੇ ਵਧੀਆ ਹੋ ਜਾਂਦਾ ਬਾਕੀ ਹੋਰ ਕੋਈ ਗੱਲ ਨਹੀਂ ਹੈ ਥੋੜਾ ਅੱਗੇ ਹੋ ਜਾਂਦੇ
ਆ ਜਾਗਾ ਕੋ ਦੇਖ ਖਲੋ
ਜਿੱਥੇ ਤੁਹਾਨੂੰ ਚੰਗਾ ਲੱਗੇ ਆਪਾਂ ਖਲੋ ਜਾਂਗੇ ਉੱਥੇ
ਰਾਤ ਬਿਤਾਏ
ਗੱਲ ਕਰਦਿਆਂ ਹੋਇਆ ਰਾਤ ਬੀਤ ਗਈ
ਓਏ ਰੱਖਣ ਖਬਰਿਆ ਨੇ ਮੰਦੇ
ਮੂੰਹ ਰੱਖੇ ਸਨ ਸੁਨੇਹਾ ਦੇਣ ਵਾਲੇ ਉਹਨਾਂ ਨੇ ਆ ਕੇ ਕਹਿ ਦਿੱਤਾ
ਤੁਰਕ ਕਸੂਰੀਅਨ ਉਰਾਰ ਡੇਰਾ ਪਾਇਆ
ਕਹਿੰਦੇ ਵੀ ਜਿਹੜੇ ਤੁਰਕ ਨੇ ਕਸੂਰ ਤੋਂ ਆਏ ਹੋਏ ਉਹ ਨੇੜੇ ਹੀ ਡੇਰਾ ਪਾ ਕੇ ਬੈਠੇ ਨੇ ਭਾਵ ਸੈਨਾ ਨੇੜੇ ਆ ਗਈ ਹੈ
ਅਗਰੇ ਮਗਰਮ ਓਗ ਆਇਆ
ਕਿਉਂ ਸਮਝੋ ਵੀ ਆਪਣੇ ਨਾਲ ਹੀ ਨਾਲ ਨੇ ਇਹ ਕੋਈ ਬਹੁਤਾ ਫਰਕ ਨਹੀਂ ਹੈ
ਦੋਹੇਰਾ ਇਤਨੀ ਸੁਣ ਸਭ ਨੱਟ ਤੁਰੇ ਸ਼੍ਰੀ ਸਤਿਗੁਰ ਵੀ ਛੋੜ
ਜਦੋਂ ਆ ਸੁਨੇਹਾ ਸੁਣਿਆ ਵੀ ਕਸੂਰੀਏ ਪਠਾਨ ਬਿਲਕੁਲ ਨੇੜੇ ਆ ਗਏ ਆਪਣੇ ਇਹ ਗੱਲ ਸੁਣਦਿਆਂ ਹੀ ਸਾਰੇ ਜਿਹੜੇ ਬਰਾੜ ਸਨ ਉਹ ਗੁਰੂ ਜੀ ਨੂੰ ਛੱਡ ਕੇ ਭੱਜ ਗਏ
ਆਪੋ ਆਪਣੀ ਉਨ ਪਏ ਬਿਰਾੜ ਕਹਾਵਤ ਤੋੜ
ਆਪਣੇ ਆਪ ਨੂੰ ਕਹਿੰਦੇ ਸਨ ਵੀ ਬਰਾੜ ਜਿਹੜੀ ਕੌਮ ਹੈ ਇਹ ਲੜਨ ਮਰਨ ਦੇ ਵਿਚ ਬੜੇ ਅੱਗੇ ਹੈ ਕੀ ਲੜਿਆ ਇਹਨਾਂ ਨੇ ਆਪਣੇ ਭਰਾਵਾਂ ਦੇ ਨਾਲ ਆਪਸ ਦੇ ਵਿਚ ਹੀ ਲੜਦੇ ਰਹੇ ਨੇ ਕਿਸੇ ਦੁਸ਼ਮਣ ਦਾ ਤਾਂ ਕੁਝ ਵਿਗਾੜਿਆ ਨਹੀਂ ਹੈ ਆਪਸ ਵਿਚ ਲੜਦੇ ਰਹੇ ਇਹ ਸਾਰਾ ਇਲਾਕਾ ਇਹ ਸਿੱਖਿਆ ਸਤਿਗੁਰਾਂ ਜੀ ਨੇ ਇਹਨਾਂ ਨੂੰ ਦਿੱਤੀ ਸੀ ਭਲਿਓ ਆਪਸ ਵਿਚ ਲੜ ਕੇ ਮਰਦੇ ਹੋ ਇਹ ਜਿਹੜੀ ਤੁਹਾਡੇ ਕੋਲ ਪਾਵਰ ਹੈ ਜਿਹੜੀ ਸ਼ਕਤੀ ਹੈ ਇਹਨੂੰ ਦੁਸ਼ਮਣਾਂ ਦੇ ਨਾਲ ਲੜਨ ਲਈ ਵਰਤੋ ਆਪਣਿਆਂ ਨੂੰ ਕਿਉਂ ਮਾਰੀ ਜਾਂਦੇ ਹੋ ਇਹ ਕਾਹਦੀ ਤੁਹਾਡੀ ਪਾਵਰ ਹੈ ਜਿਹੜੀ ਆਪਣੇ ਨੂੰ ਹੀ ਮਾਰਨਾ ਤੇ ਜਿਹੜੇ ਕਹਿੰਦੇ ਸਨ ਵੀ ਅਸੀਂ ਆਪਣੇ ਇਲਾਕੇ ਚ ਕਿਸੇ ਨੂੰ ਟਿਕਣ ਨਹੀਂ ਦਿੰਦੇ ਜਦੋਂ ਸੁਣਿਆ ਵੀ ਆ ਗਈ ਤੁਰਕਾਂ ਦੀ ਸੈਨਾ ਗੁਰੂ ਜੀ ਨੂੰ ਛੱਡ ਕੇ ਭੱਜ ਗਏ ਵੱਡੇ ਬਰਾੜ ਕੁਹਾਂਦੇ ਸਨ ਆਪਣੇ ਆਪ ਨੂੰ
ਕੋ ਕਿਤੇ ਕੋ ਕਿਤ ਵੱਲ ਭਇਓ
ਕੋਈ ਕਿਧਰੇ ਨੂੰ ਹੋ ਗਿਆ ਤੇ ਕੋਈ ਕਿਧਰੇ ਨੂੰ ਤੁਰ ਪਿਆ
ਲੁਕਣ ਨੱਠਣ ਕੋ ਸਭ ਠੱਬ ਭਇਓ
ਸਾਰਿਆਂ ਨੇ ਲੁਕਣ ਦੇ ਲਈ ਭੱਜਣ ਦੇ ਲਈ ਕੋਈ ਨਾ ਕੋਈ ਢੱਬ ਬਣਾਇਆ ਬਹਾਨਾ ਬਣਾਇਆ
ਕੋ ਕਹਿ ਮੈਂ ਪੱਕੀ ਖਬਰ ਲਿਆਵਾਂ
ਮਹਾਰਾਜ ਇਹ ਤਾਂ ਆਪਾਂ ਨੂੰ ਐਵੇਂ ਕਿਸੇ ਨੇ ਸੁਨੇਹਾ ਦਿੱਤਾ ਕੀ ਪਤਾ ਸੈਨਾ ਆਈ ਕਿ ਨਹੀਂ ਆਈ ਮੈਂ ਜਾਂਦਾ ਖਬਰ ਲੈ ਕੇ ਆਉਂਦਾ
ਕੋਈ ਕਹੇ ਮੈਂ ਮੁਰਖੀ ਜਾਵਾਂ।
ਕੋਈ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਸੁਨੇਹਾ ਦਿੰਦਾ ਜਾਵਾਂਗਾ, ਜਿੱਥੇ ਜਿੱਥੇ ਵੀ ਸੈਨਾ ਹੋਈ
ਚਲੋ ਪੜਿਓ ਸਤਿਗੁਰ ਟਿਗ ਰਹੇ।
ਸਤਿਗੁਰਾਂ ਜੀ ਦੇ ਕੋਲ ਗੜਬ ਪਏ ਰਹਿ ਗਏ ਨਾ ਦੇ,
ਉਹ ਕਿਤੇ ਕੋ ਕਿਤ ਵੱਲ ਗਏ,
ਆਪਣਾ ਸਮਾਨ ਵੀ ਛੱਡ ਕੇ ਗੁਰੂ ਜੀ ਦੇ ਕੋਲ। ਜਦੋਂ ਪਤਾ ਲੱਗਿਆ ਵੀ ਦੁਸ਼ਮਣ ਆ ਗਿਆ ਸਿਰ ਤੇ, ਮੌਤ ਤੋਂ ਐਸਾ ਡਰ ਹੈ, ਸਭ ਛੱਡ ਕੇ ਭੱਜ ਗਏ ਗੁਰੂ ਜੀ ਦੇ ਕੋਲੋਂ।
ਰੁਪਈਆ ਬੈਰਾਰ ਜੋ ਰੋਜ, ਇੱਤਰ ਬਿੱਤਰ ਪੈਸਾ ਵੀ ਉਨ ਪੋਜ।
ਸਤਿਗੁਰਾਂ ਜੀ ਦੇ ਕੋਲ ਰਹਿੰਦੇ ਸਨ, ਇੱਕ ਰੁਪਈਆ ਦਿਹਾੜੀ ਦਾ ਲੈਂਦੇ ਸਨ, ਸਾਰੇ ਤਿੱਤਰ ਬਿੱਤਰ ਹੋ ਗਏ, ਕੋਈ ਵੀ ਨੀ ਖੜਿਆ ਗੁਰੂ ਜੀ ਦੇ ਕੋਲ।
ਮਜੈਲ ਪਿਆ ਦੇ ਪੈਰੀ,
ਜਿਹੜੇ ਮਜੈਲ ਸਨ ਤੁਰਨ ਵਾਲੇ, ਪੈਦਲ ਤੁਰਨ ਵਾਲੇ,
ਰੋਜ਼ ਨਾ ਮੰਗਦੇ ਖਾਤ ਸੰਗੈਰੇ,
ਉਹਨਾਂ ਨੇ ਕਦੇ ਸਤਿਗੁਰਾਂ ਜੀ ਦੇ ਕੋਲੋਂ ਤਨਖਾਹ ਨੀ ਮੰਗੀ, ਇੱਥੇ ਤੱਕ ਕਿ ਗੁਰੂ ਜੀ ਨੂੰ ਲੰਗਰ ਵਾਸਤੇ ਵੀ ਮਜ਼ਬੂਰ ਨੀ ਕੀਤਾ, ਫਲੀਆਂ ਆਦਿਕ ਚੱਬ ਕੇ ਗੁਜ਼ਾਰਾ ਕਰ ਲੈਣਾ, ਤੰਗ ਨੀ ਕਰਦੇ ਸਨ ਸਤਿਗੁਰਾਂ ਜੀ ਨੂੰ।
ਸੋ ਆ ਗਿਆ ਗੁਰ ਹੱਥ ਬੰਨ ਖੜਾ ਵੈ,
ਹੱਥ ਜੋੜ ਕੇ ਸਤਿਗੁਰਾਂ ਜੀ ਦੇ ਅੱਗੇ ਖੜ ਜਾਂਦੇ,
ਇਸ ਮਨਸੂਬੋ ਗੁਰ ਦੇਖਾ ਮੈਂ।
ਕਹਿਣ ਲੱਗੇ ਸਤਿਗੁਰੂ ਜੀ ਐਸਾ ਕਰਨ ਦੀ ਸਾਡੀ ਇੱਛਾ ਹੈ, ਪਰ ਇਹ ਕਰਕੇ ਦਿਖਾਵਾਂਗੇ ਕਹਿਣਾ ਕੀ ਹੈ।
ਹਮ ਪਾਵਾਂਗੇ ਇਹ ਲੜਾਈ, ਤੁਮ ਚੜਿਓ ਬਦਰੋਹੀ ਜਾਏ।
ਕਹਿਣ ਲੱਗਿਆ ਸਤਿਗੁਰੂ ਜੀ ਤੁਸੀਂ ਜਾਓ, ਉਹ ਜਿਹੜੀ ਉੱਚੀ ਟਿੱਬੀ ਹੈ ਖਿਦਰਾਣੇ ਦੀ ਢਾਬ, ਜਿੱਥੇ ਇਹ ਯੁੱਧ ਹੋਇਆ, ਜਿਹਨੂੰ ਅੱਜ ਕੱਲ ਸ੍ਰੀ ਮੁਕਤਸਰ ਸਾਹਿਬ ਕਰਕੇ ਆਪਾਂ ਜਾਣਦੇ ਹਾਂ, ਖਿਦਰਾਣੇ ਦੀ ਢਾਬ ਸੀ ਇਹ। ਆਪ ਜੀ ਜਾਓ ਉੱਚੀ ਟਿੱਬੀ ਤੇ ਇਧਰ ਤੁਰਕਾਂ ਨੂੰ ਅਸੀਂ ਉਲਝਾ ਕੇ ਰੱਖਾਂਗੇ।
ਬਿਨ ਲੜੇ ਅਮ ਛੱਡੇ ਨਾ ਗੱਲੇ,
ਇਹਨਾਂ ਨੇ ਲੜੇ ਤੋਂ ਬਿਨਾਂ ਸਾਡਾ ਪਿੱਛਾ ਨਹੀਂ ਛੱਡਣਾ, ਲੜਨਾ ਤੇ ਪੈਣਾ ਹੀ ਹੈ ਇਹਨਾਂ ਦੇ ਨਾਲ।
ਤੁਰਕ ਸੰਗ ਰੋਹੀ ਮੈਂ ਰਹਿ ਲੈ,
ਇਹ ਰੋਹੀ ਦੇ ਵਿੱਚ ਤੁਰਕ ਸਾਨੂੰ ਰਲਣਗੇ, ਸਾਡੇ ਪਿੱਛੇ ਆਉਣਗੇ।
ਰੋਹੇਰਾ ਸ੍ਰੀ ਸਤਿਗੁਰ ਸੋਈ ਮਨੀ ਜੋਏ ਖਾਲਸੇ ਦਈ ਸਲਾ।
ਦੇਖੋ ਖਾਲਸੇ ਨੇ ਜੋ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਵਿਚਾਰ ਇਸ ਤਰ੍ਹਾਂ ਦਾ, ਜਿਹੜਾ ਸਹੀ ਵਿਚਾਰ ਹੈ ਉਹ ਸਤਿਗੁਰੂ ਜੀ ਮੰਨ ਲੈਂਦੇ ਨੇ, ਖਾਲਸੇ ਦੀ ਕੀਤੀ ਬੇਨਤੀ ਦਿੱਤੀ ਹੋਈ ਸਲਾਹ ਸਤਿਗੁਰਾਂ ਜੀ ਨੇ ਮੰਨੀ ਵੀ ਇਹ ਸਹੀ ਹੈ।
ਅੱਗੇ ਪਾਛੇ ਦੇਖ ਮੁਰ ਆਏ ਬਿਰਾੜ ਗੁਰ ਪਾਏ,
ਬਿਰਾੜ ਜੇ ਸਨ ਕੁਝ ਅੱਗੇ ਜਾ ਕੇ ਵੇਖ ਕੇ ਆਏ ਵੀ ਜੇ ਆਪਾਂ ਨੂੰ ਭੱਜਣਾ ਪਿਆ ਕਿੱਧਰ ਨੂੰ ਜਾਣਾ, ਪਿੱਛੇ ਦੇਖ ਕੇ ਆਏ ਵੀ ਸੈਨਾ ਕਿੱਥੇ ਕਾਈ ਹੋਈ ਹੈ। ਕੁਝ ਕੁ ਸਤਿਗੁਰਾਂ ਜੀ ਦੇ ਕੋਲ ਵਾਪਸ ਆ ਗਏ, ਕਿਉਂਕਿ ਜਿਹੜਾ ਭਾਈ ਦਾਨ ਸਿੰਘ ਸੀ ਇਹ ਸਤਿਗੁਰਾਂ ਜੀ ਦੇ ਕੋਲੋਂ ਤਨਖਾਹ ਨਹੀਂ ਸੀ ਲੈਂਦਾ ਹੁੰਦਾ, ਸੇਵਾ ਚ ਹਾਜ਼ਰ ਰਹਿੰਦਾ ਸੀ ਤੇ ਬਾਕੀ ਦੇ ਸਾਰੇ ਤਨਖਾਹੀ ਸਨ, ਇਹ ਭਾਵਨਾ ਰੱਖਦਾ ਸੀ। ਇਸ ਕਰਕੇ ਜਿਹੜੇ ਇਹਦੇ ਨਾਲ ਸਨ, ਇਹਦੇ ਜਥੇ ਵਿਚ ਸਨ, ਉਹ ਆ ਵੀ ਜਾਂਦੇ ਸਨ ਸਤਿਗੁਰਾਂ ਜੀ ਦੇ ਕੋਲ ਵੀ, ਸਾਡਾ ਜਥੇਦਾਰ ਬੈਠਿਆ ਉੱਥੇ। ਸੋ ਵਾਪਸ ਆ ਕੇ ਜਿਹੜੇ ਭਾਈ ਦਾਨ ਸਿੰਘ ਦੇ ਨਾਲ ਸਨ,
ਉਨ ਆਏ ਮੰਜੋ ਲਿਓ ਉਠਾਏ,
ਉਹਨਾਂ ਨੇ ਸਤਿਗੁਰਾਂ ਜੀ ਦਾ ਮੰਜਾ ਉਠਾ ਲੈਣਾ ਕੀਤਾ।
ਰਹਾ ਬੈਠਿਓ ਫੌਜੇ ਭਈ ਆਏ,
ਪਾਤਸ਼ਾਹ ਸੈਨਾ ਸਿਰ ਤੇ ਆ ਗਈ ਹੈ, ਨਗਾਰੇ ਵੱਜਦੇ ਸੁਣ ਰਹੇ ਨੇ, ਆਪ ਕਿੱਥੇ ਬੈਠੇ ਹੋ ਬੇਫਿਕਰ।
ਤੋ ਸਤਿਗੁਰ ਘੋੜੋ ਮੰਗਵਾਇਓ, ਸਤਨਾਮ ਕੈ ਆਸਨ ਲਾਇਓ।
ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਇਹ ਪਲੰਘ ਤੇ ਜਾਣ ਵਾਲਾ ਕੰਮ ਨਹੀਂ ਹੈ, ਸੈਨਾ ਸਿਰ ਤੇ ਆਈ ਹੋਈ ਹੈ, ਹੁਣ ਲਿਆਓ ਘੋੜਾ, ਹੁਣ ਤਾਂ ਘੋੜੇ ਤੇ ਆਸਣ ਲਾ ਕੇ ਅੱਗੇ ਜਾਣਾ ਪੈਣਾ। ਘੋੜਾ ਮੰਗਾ ਕੇ ਸਤਿਗੁਰੂ ਜੀ ਅਸਵਾਰ ਹੋਏ ਹਨ
ਚਰ ਰੋਹੀ ਕੀ ਓਰ ਸਿਦਾਰੇ
ਘੋੜੇ ਤੇ ਅਸਵਾਰ ਹੋ ਕੇ ਸਤਿਗੁਰੂ ਜੀ ਗਏ ਟਿੱਬੀ ਵੱਲ
ਸੂਰਜ ਕਿਚ ਕੀਓ ਉਜਾਰੇ
ਥੋੜਾ ਜਾ ਸੂਰਜ ਚੜਾਇਆ ਟਿੱਕੀ ਚੜਾਏ
ਜਿਸੀ ਗਰਦ ਫੌਜ ਨਿਕਟ ਆਵਤ
ਜਿਹੜੀ ਫੌਜ ਸਰਹੰਦ ਤੁਰੀ ਹੋਈ ਹੈ ਜਿਹਦੇ ਵਿਚ ਲਾਹੌਰ ਦੀ ਵੀ ਸੈਨਾ ਜਬਰਦਸਤ ਖਾਨ ਦੀ ਅਗਵਾਈ ਚ ਕਸੂਰੀਏ ਪਠਾਨ ਨਾਮੀ ਆਉਂਦੀ ਹੋਈ ਸੈਨਾ ਵੇਖੀ ਮਿੱਟੀ ਘੱਟਾ ਉੱਡ ਰਿਹਾ
ਖੋਜ ਹੋਏ ਮਗਰੇ ਤਾਵਤ
ਉਹਨਾਂ ਨੂੰ ਸਾਰੀ ਸੂਹ ਮਿਲਦੀ ਸੀ ਦੱਸਣ ਵਾਲੇ ਦੱਸੀ ਜਾਂਦੇ ਸਨ ਵੀ ਅੱਜ ਸਤਿਗੁਰੂ ਜੀ ਕਿੱਧਰ ਨੂੰ ਗਏ ਨੇ ਕਿੱਧਰ ਨੂੰ ਗਏ ਨੇ ਦੱਸੀ ਜਾਂਦੇ ਸਨ ਸਾਰਿਆਂ ਦਾ ਇੱਕ ਸੁਭਾਅ ਨਹੀਂ ਹੁੰਦਾ ਕਈ ਤਾਂ ਟਲ ਜਾਂਦੇ ਵੀ ਸਾਨੂੰ ਪਤਾ ਹੀ ਨਹੀਂ ਹੈ ਕਈਆਂ ਨੇ ਜਿਨ੍ਹਾਂ ਦੇ ਗੱਲ ਖਪਦੀ ਨਹੀਂ ਫਰੇਵਾ ਹੋ ਜਾਂਦਾ ਉਹ ਦੱਸ ਦਿੰਦੇ ਸਨ ਇਸ ਕਰਕੇ ਸੈਨਾ ਮਗਰ ਆ ਗਈ
ਉਹ ਖਾਲਸਾ ਗੁਰ ਟਿਗ ਹੱਥ ਜੋੜੇ
ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ
ਹੁਕਮ ਹੋਏ ਇਸ ਹਮ ਖੜੋ ਠੋਰੇ
ਪਾਤਸ਼ਾਹ ਵੀ ਅਸੀਂ ਆਪ ਜੀ ਨਾਲ ਉੱਥੇ ਨਹੀਂ ਜਾਵਾਂਗੇ ਸਾਨੂੰ ਇੱਥੇ ਹੀ ਖੜੇ ਰਹਿਣ ਦਿਓ ਅਸੀਂ ਇੱਥੇ ਹੀ ਮੁਕਾਬਲਾ ਕਰਾਂਗੇ
ਸਤਿਗੁਰ ਆਗਿਆ ਕਹੇ
ਸਤਿਗੁਰਾਂ ਜੀ ਨੇ ਆਗਿਆ ਦੇ ਦਿੱਤੀ ਵੀ ਠੀਕ ਹੈ
ਚਾਤ ਤੁਮ ਸ਼ਹੀਦੀ ਲਏ
ਤੁਸੀਂ ਇੱਥੇ ਰਹਿ ਕੇ ਸ਼ਹੀਦੀਆਂ ਪਾਉਣਾ ਚਾਹੁੰਦੇ ਹੋ
ਤੁਰਤ ਖਾਲਸੋ ਗਯੋ ਖਲੋਏ
ਖਾਲਸਾ ਉਸੇ ਵਕਤ ਅੜ ਗਿਆ ਇੱਥੇ ਹੀ
ਮੈਂ ਖੜਾਇਓ ਹੁਆ ਗਡੋਏ
ਨਿਸ਼ਾਨ ਸਾਹਿਬ ਖਾਲਸੇ ਨੇ ਆਪਣਾ ਝੁਲਾ ਦਿੱਤਾ ਗੱਡ ਦਿੱਤਾ
ਨਗਾਰੇ ਚੋਬ ਲਗਾਏ
ਨਗਾਰੇ ਉੱਤੇ ਚੋਬਾਂ ਲਗਾ ਦਿੱਤੀਆਂ
ਉਹ ਖੜਾਕ ਬੰਦੂਕ ਚਲਾਏ
ਨਾਲ ਬੰਦੂਕਾਂ ਚਲਾ ਕੇ ਸੁਨੇਹਾ ਦਿੱਤਾ ਦੁਸ਼ਮਣ ਨੂੰ ਵੀ ਸਾਡੀ ਤਿਆਰੀ ਆ
ਦੋਹੇਰਾ ਤੁਰਕਨ ਖੜਕੋ ਕੰਨ ਬਯੋ ਪਏ ਚੀਲ ਜਿਵੇਂ ਆਏ
ਤੁਰਕਾਂ ਦੇ ਕੰਨਾਂ ਵਿਚ ਜਦੋਂ ਅੱਗੋਂ ਆਵਾਜ਼ ਸੁਣਾਈ ਦਿੱਤੀ ਜਿਹੜੇ ਇਸ ਤਰ੍ਹਾਂ ਆਏ ਸਨ ਇਲਾਂ ਦੀ ਤਰ੍ਹਾਂ ਪੈਣ ਦੇ ਲਈ
ਤੰਬੂਆਂ ਨੇ ਜਿਮ ਕੱਪੜੇ ਟੰਗੇ ਚਾਰਨ ਉੱਪਰ ਪਾਏ
ਉਦੋਂ ਨੀਤੀ ਕੀ ਅਪਣਾਈ ਖਾਲਸੇ ਨੇ ਸੈਨਾ ਥੋੜੀ ਸੀ ਤੇ ਸੈਨਾ ਬਹੁਤੀ ਹੋਣ ਦਾ ਪ੍ਰਭਾਵ ਦੇਣ ਵਾਸਤੇ ਉਹ ਜਿਹੜੇ ਝਾੜ ਸਨ ਨਾ ਉਨ੍ਹਾਂ ਉੱਤੇ ਵਸਤਰ ਪਾਏ ਹੋਏ ਸਨ ਵੀ ਇਹ ਖਾਲਸੇ ਦੀ ਛਾਉਣੀ ਹੈ ਸਿੰਘਾਂ ਦੇ ਕਛਹਿਰੇ ਹੁਣ ਤੇ ਅਸੀਂ ਅੰਗਰੇਜ਼ੀ ਕਛਹਿਰੇ ਪਾਉਂਦੇ ਹਾਂ ਉਹ ਕਛਹਿਰੇ ਇੰਨੇ ਲੰਮੇ ਹੁੰਦੇ ਸਨ ਕਿ ਝਾੜ ਦੇ ਉੱਤੇ ਪਏ ਤੰਬੂ ਦਾ ਪ੍ਰਭਾਵ ਦਿੰਦੇ ਸਨ ਵਾਸਤਵ ਦੇ ਵਿੱਚ ਹੁਣ ਸਾਨੂੰ ਬਹੁਤਾ ਤਾਂ ਖਤਰਾ ਅੰਦਰੋਂ ਹੀ ਹੈ ਬਾਹਰੋਂ ਤਾਂ ਸਾਨੂੰ ਹੈ ਹੀ ਕੋਈ ਨਹੀਂ ਹੈ ਤੇ ਖਾਲਸੇ ਦੀ ਨੀਤੀ ਸੀ ਉਹ ਦੁਸ਼ਮਣ ਤੋਂ ਬਚਣ ਦੇ ਲਈ ਝਾੜਾਂ ਦੇ ਉੱਤੇ ਆਪਣੇ ਕਛਹਿਰੇ ਪਾਏ ਹੋਏ ਭਈ ਖਾਲਸੇ ਦੀ ਛਾਉਣੀ ਹੈ ਕਿੰਨੀ ਕੁ ਸੈਨਾ ਹੈ ਇਸ ਤਰ੍ਹਾਂ ਪ੍ਰਭਾਵ ਦਿੱਤਾ ਤੁਰਕਾਂ ਨੂੰ
ਦੇਖ ਤੰਬੂ ਮਨ ਸੰਸਾ ਆਇਆ
ਵੇਖ ਕੇ ਮਨ ਚ ਸ਼ੰਕਾ ਆ ਗਿਆ ਤੁਰਕਾਂ ਦੇ
ਤੀਰ ਅੰਦਾਜ਼ ਗੁਰ ਉਨ ਸੁਣ ਪਾਇਆ
ਸਤਿਗੁਰਾਂ ਜੀ ਦੀ ਜਿਹੜੀ ਤੀਰ ਅੰਦਾਜ਼ੀ ਆ ਉਹ ਤਾਂ ਸਭ ਨੇ ਸੁਣੀ ਹੋਈ ਹੈ ਵੀ ਸਤਿਗੁਰੂ ਜੀ ਕਿੱਥੇ ਤੱਕ ਤੀਰ ਚਲਾਉਂਦੇ ਨੇ ਇਸ ਕਰਕੇ ਡਰਦੇ ਹਨ
ਲਵਾ ਕੋਸ ਉਸ ਮਾਰੋ ਤੀਰ
ਆਮ ਤੌਰ ਤੇ ਸਤਿਗੁਰੂ ਜੀ ਤੀਰ ਚਲਾਉਂਦੇ ਨੇ ਸਵਾ ਕੋਹ ਤੋਂ ਲੈ ਕੇ ਢਾਈ ਤਿੰਨ ਕੋਹ ਤੱਕ ਸਤਿਗੁਰਾਂ ਜੀ ਦਾ ਤੀਰ ਜਾਂਦਾ
ਉਹ ਕਹੇ ਉਹ ਜਾਦੂਗੀਰ
ਕਈ ਜਿਹੜੇ ਕਰਾਮਾਤਾਂ ਨੂੰ ਮੰਨਣ ਵਾਲੇ ਨੇ ਖਾਸ ਕਰਕੇ ਇਸਲਾਮ ਇਨ੍ਹਾਂ ਗੱਲਾਂ ਨੂੰ ਬਹੁਤ ਮੰਨਦਾ ਕਰਾਮਾਤਾਂ ਨੂੰ ਸਨਾਤਨ ਮਤ ਵਿਚ ਵੀ ਬਹੁਤ ਕਰਾਮਾਤਾਂ ਨੇ ਤੇ ਪ੍ਰਭਾਵ ਸਾਡੇ ਤੇ ਵੀ ਬਹੁਤ ਜ਼ਿਆਦਾ ਵੀ ਅਸੀਂ ਵੀ ਗੁਰੂ ਜੀ ਦੀਆਂ ਗੱਲਾਂ ਨੂੰ ਕਰਾਮਾਤਾਂ ਵੱਲ ਲੈ ਕੇ ਜਾਂਦੇ ਜਦੋਂ ਕਿ ਸਿੱਖ ਧਰਮ ਕਰਾਮਾਤਾਂ ਤੋਂ ਮੁਕਤ ਹੈ ਕਰਾਮਾਤ ਕਾਹਦੇ ਲਈ ਵਰਤਣੀ ਹੁੰਦੀ ਹੈ ਆਪਣੇ ਬਚਾਅ ਦੀ ਖਾਤਰ ਬਚਾਅ ਸਰੀਰ ਦੀ ਖਾਤਰ ਸਭ ਜੀ ਕਹਿੰਦੇ ਸਰੀਰ ਜਿਹੜਾ ਇੱਕ ਦਿਨ ਮਿੱਟੀ ਹੋ ਹੀ ਜਾਣਾ ਇਹਦੇ ਬਚਾਅ ਦੇ ਲਈ ਅਧਿਆਤਮਕ ਸ਼ਕਤੀ ਵਰਤੋਂਗੇ ਸਿਆਣਾ ਬੰਦਾ ਕਦੇ ਵੀ ਝੂਠ ਦੇ ਲਈ ਸੱਚ ਨੂੰ ਨਹੀਂ ਵੇਚਦਾ ਹੁੰਦਾ ਕਿ ਸਿੱਖਿਆ ਦਿੱਤੀ ਗੁਰੂ ਜੀ ਨੇ ਸੋ ਸਭ ਤੋਂ ਵੱਡੀ ਜਿਹੜੀ ਨਿਆਮਤ ਉਹ ਸਰੀਰ ਨੂੰ ਬਚਾਉਣ ਦੀ ਹੁੰਦੀ ਉਹਦੇ ਲਈ ਅਸੀਂ ਅਧਿਆਤਮਕ ਸ਼ਕਤੀ ਵਰਤੀਏ, ਮੂਰਖ ਹੈ ਹੀ ਨਹੀਂ ਇਹਦੇ ਵਰਗਾ ਕੋਈ ਬੰਦਾ ਵੀ ਝੂਠੇ ਸਰੀਰ ਦੇ ਲਈ ਸੱਚ ਨੂੰ ਅਧਿਆਤਮਕ ਨੂੰ ਵਰਤੇ। ਸਾਨੂੰ ਉਪਦੇਸ਼ ਹੈ ਵੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਰਜਾ ਚ ਰਹਿਣਾ, ਸਮੇਂ ਦੇ ਮੁਤਾਬਕ ਵਿਚਰਨਾ, ਮਾਲਕ ਦੇ ਨਾਲ ਜੁੜੇ ਰਹਿਣਾ। ਇਹ ਕਹਿੰਦੇ ਸਾਨੂੰ ਗੁਰੂ ਕਰਾਮਾਤੀ ਹੈ, ਗੁਰੂ ਜਾਦੂਗਰੀ ਕਰਦਾ,
ਮਾਰੇ ਤੀਰ
ਗੁਰੂ ਨੇ ਇੰਨੀ ਦੂਰ ਤੱਕ ਤੀਰ ਮਾਰੇ ਨੇ, ਢਾਈ ਢਾਈ ਕੋਹ ਤੱਕ
ਹੋਏ ਇਕੱਠੇ ਬਹੁਤੇ ਤੁਰੈ,
ਇਸ ਕਰਕੇ ਰੁਕ ਜਾਂਦੇ ਨੇ। ਜਦੋਂ ਬਹੁਤ ਸਾਰੇ ਇਕੱਠੇ ਹੋ ਜਾਂਦੇ ਨੇ ਫਿਰ ਤੁਰਦੇ ਨੇ, ਕਹਿੰਦੇ ਤੂੰ ਚੱਲ ਅੱਗੇ, ਤੂੰ ਚੱਲ, ਇੱਕ ਦੂਸਰੇ ਨੂੰ ਕਹਿੰਦੇ ਨੇ
ਅੱਗੇ ਕਿਤ ਪਾਛੇ ਮੁਰੈ,
ਕੋਈ ਅੱਗੇ ਪੈਰ ਰੱਖਦਾ ਤੇ ਕੋਈ ਡਰਦਾ ਹੋਇਆ ਪਿੱਛੇ ਨੂੰ ਮੁੜ ਜਾਂਦਾ,
ਜੋ ਲੁਕਿਓ ਛਪਿਓ ਉਨ ਪਾਇਓ,
ਉਹਨਾਂ ਨੂੰ ਕੋਈ ਲੁਕਿਆ ਹੋਇਆ ਛੁਪਿਆ ਹੋਇਆ ਮਿਲ ਗਿਆ,
ਉਹ ਗਰੀਬ ਉਹਨ ਮਾਰ ਗਿਰਾਇਓ,
ਉਹ ਗਰੀਬ ਨੂੰ ਐਵੇਂ ਮਾਰ ਕੇ ਸੁੱਟਦਾ ਇਹਨਾਂ ਨੇ। ਵੀ ਸਿੱਖਾਂ ਦੇ ਨਾਲ ਮੱਥਾ ਲਾਉਣ ਦੀ ਹਿੰਮਤ ਤਾਂ ਹੈ ਨਹੀਂ, ਜਿਹੜੇ ਆਮ ਗਰੀਬ ਸਨ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਨੂੰ ਮਾਰੀ ਜਾਂਦੇ ਨੇ। ਇਹ ਹਮੇਸ਼ਾ ਹੀ ਚੱਲਦਾ ਰਿਹਾ, ਇਹ ਕਮਜ਼ੋਰੀ ਹੈ ਵੀ ਜਦੋਂ ਮੱਥਾ ਨਾ ਲੱਗੇ ਤੇ ਫਿਰ ਹੋਰਾਂ ਨੂੰ ਮਾਰੀ ਜਾਣਾ, ਐਵੇਂ ਨੰਬਰ ਬਣਾਈ ਜਾਣੇ, ਐਵੇਂ ਖੇਤਾਂ ਚ ਕੰਮ ਕਰਦੇ ਲੋਕਾਂ ਨੂੰ ਮਾਰਨ ਲੱਗੇ।
ਅੱਗੇ ਸੁਣੋ ਸਤਿਗੁਰ ਵੱਲ ਗੱਲ,
ਅੱਗੇ ਸੁਣੋ ਸਤਿਗੁਰਾਂ ਜੀ ਵੱਲ ਦੀ ਗੱਲ,
ਸਿੰਘਨ ਛੋਟ ਬੜੇ ਜੈ ਚੱਲ,
ਸਿੰਘ ਜਿੱਥੇ ਬੜੇ ਸਨ ਨੀਵੇਂ ਥਾਂ ਤੇ,
ਸਵਾ ਕੋ ਸਿੱਖ ਟਿੱਬੀ ਹੋਤ,
ਸਵਾ ਕੋ ਦੀ ਦੂਰੀ ਤੇ ਟਿੱਬੀ ਹੈ,
ਜਾਏ ਖੜੇ ਔਰ ਤੇ ਕੀ ਚੋਤ,
ਸਤਿਗੁਰੂ ਜੀ ਉੱਥੇ ਗਏ ਤੇ ਸਿੱਖ ਅੱਗੇ ਖੜ ਗਏ,
ਆਪ ਗੁਰੂ ਚੜ ਉੱਪਰ ਖੜੋਏ, ਦੇਖੇ ਖੜੇ ਜੋ ਉਸ ਵੱਲ ਹੋਏ।
ਸਤਿਗੁਰੂ ਜੀ ਆਪ ਟਿੱਬੀ ਤੇ ਖੜੇ ਨੇ ਤੇ ਵੇਖਦੇ ਹਨ ਵੀ ਜਿੱਥੇ ਸਿੰਘਾਂ ਨੇ ਮੋਰਚਾ ਲਾਇਆ ਹੋਇਆ ਉਥੋਂ ਜਦੋਂ ਕੋਈ ਤੁਰਕ ਵੱਧਦਾ ਉਹਨਾਂ ਵੱਲ ਨੂੰ ਜਾਂਦਾ, ਫਿਰ ਸਤਿਗੁਰੂ ਜੀ ਰੋਕਦੇ ਹਨ,
ਸਿੰਘਨ ਕੀ ਅਬ ਸੁਣ ਗੱਲ,
ਉਹ ਜਿਹੜੇ ਖਿਦਰਾਣੇ ਦੀ ਢਾਬ ਤੇ ਸਿੰਘ ਰੋਕੇ ਉਹਨਾਂ ਦੀ ਸੁਣੋ,
ਬੜੇ ਘਣੇ ਹੋਏ ਇਨ ਪਰ ਚੱਲ,
ਉਹ ਫਿਰ ਆ ਕੇ ਬਹੁਤੀ ਸੈਨਾ ਦੇ ਅੱਗੇ ਕਿਵੇਂ ਅੜਦੇ ਨੇ,
ਦੋਹੇਰਾ ਸਿੰਘ ਜੋ ਚਾਲੀ ਕੁਲ ਸਬੇ ਤਿਮ ਇਮ ਮਿਥਲੀ ਬਾਤ,
ਸਿੰਘਾਂ ਦੇ ਵਿੱਚੋਂ 40 ਸਿੰਘ ਵੀ ਹਨ ਜਿਹੜੇ ਸਤਿਗੁਰਾਂ ਜੀ ਨੂੰ ਬੇਦਾਵਾ ਲੈ ਕੇ ਗਏ ਸੀ, ਉਹਨਾਂ ਨੇ ਇਸ ਤਰ੍ਹਾਂ ਮਤਾ ਪਕਾਇਆ,
ਇੱਕ ਇੱਕ ਲੜ ਮਲ ਮੁਕੈ ਗੋ ਤੋ ਦੂਰ ਰਹੋ ਗੁਰ ਜਾਤ,
ਵੀ ਗੱਲ ਸੁਣੋ ਜੇ ਆਪਾਂ ਇਕੱਠੇ ਹੋ ਕੇ ਲੜਦੇ ਹਾਂ ਨਾ ਸੈਨਾ ਬਹੁਤ ਹੈ, ਆਪਾਂ ਨੇ ਬਚਣਾ ਤਾਂ ਇਹ ਨਹੀਂ, ਇਸ ਕਰਕੇ ਆਪਾਂ ਇੱਕ ਇੱਕ ਦੋ ਦੋ ਹੋ ਕੇ ਅੱਗੇ ਲੜਦੇ ਰਹੀਏ ਤੇ ਸੈਨਾ ਨੂੰ ਸਤਿਗੁਰੂ ਜੀ ਵੱਲ ਨਾ ਜਾਣ ਦਈਏ,
ਜਿਵੇਂ ਖਾਲਸਾ ਕਰੀ ਸਲਾਹ,
ਫਿਰ ਇਨ੍ਹਾਂ ਗੁਰਸਿੱਖਾਂ ਨੇ ਗੁਰਮਤਾ ਕੀਤਾ ਆਪਸ ਵਿਚ ਸਲਾਹ ਕੀਤੀ,
ਇੱਕ ਇੱਕ ਨਿਕਲ ਮਰੈ ਤੇ ਥਾਏ।
ਅੱਜ ਇਹ ਗੱਲ ਹੈ ਵੀ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਕਿਸੇ ਦੀ ਗੱਲ, ਹਰੇਕ ਮਨਾਉਣ ਨੂੰ ਫਿਰਦਾ ਮੰਨਣ ਨੂੰ ਕੋਈ ਤਿਆਰ ਨਹੀਂ, ਇਤਫਾਕ ਨਹੀਂ ਹੈ ਉਸ ਦੇ ਵਿਚ। ਉਨ੍ਹਾਂ ਦਾ ਇਤਫਾਕ ਸੀ, ਉਨ੍ਹਾਂ ਨੇ ਕਿਹਾ ਵੀ ਠੀਕ ਹੈ, ਭਾਈ ਮਹਾਂ ਸਿੰਘ ਜਥੇਦਾਰੀ ਕਰ ਰਹੇ ਸਨ, ਭਾਈ ਮਹਾਂ ਸਿੰਘ ਨੇ ਕਿਹਾ ਵੀ ਆਪਾਂ ਇੱਕ ਇੱਕ ਦੋ ਦੋ ਜਾਵਾਂਗੇ, ਸਾਰਿਆਂ ਨੇ ਕਿਹਾ ਵੀ ਜਿਵੇਂ ਜਥੇਦਾਰ ਜੀ ਨੇ ਕਿਹਾ ਆਪਾਂ ਉਸੇ ਤਰ੍ਹਾਂ ਹੀ ਕਰਾਂਗੇ, ਫਿਰ ਇੱਕ ਇੱਕ ਨਿਕਲ ਕੇ ਬਾਹਰ
ਆਉਂਦਾ। ਨਿਵਾਣ
ਖਦਰਾਣੀ ਦੀ ਢਾਬ ਹੈ, ਇਹ ਨੀਵੀਂ ਸੀ ਥਾਂ,
ਖੜੇ ਸਿੰਘ ਕੱਚ ਪਰਦੇ ਤਾਣ,
ਸਿੰਘਾਂ ਨੇ ਪਰਦੇ ਤਾਣੇ ਹੋਏ ਸਨ ਉੱਥੇ ਖੜ ਜਾਂਦੇ,
ਇੱਕ ਇੱਕ ਮਰੈ ਉਹ ਕਈਆਂ ਨੂੰ ਮਾਰੈ,
ਇੱਕ ਇੱਕ ਸਿੱਖ ਸ਼ਹੀਦ ਹੁੰਦਾ ਪਰ ਐਵੇਂ ਨੀ ਕਈਆਂ ਨੂੰ ਮਾਰ ਕੇ,
ਪਰ ਸਿੰਘ ਜਿਮ ਸ਼ਮਸ਼ੇਰ ਉਘਾੜੈ,
ਲੈ ਕੇ ਸ਼ਮਸ਼ੇਰ ਆਉਣਾ, ਇਸ ਤਰ੍ਹਾਂ ਪੈਣਾ ਤੁਰਕਾਂ ਦੇ ਉੱਤੇ ਜਿਵੇਂ ਸ਼ੇਰ ਇੱਜੜ ਤੇ ਪੈਂਦਾ ਹੁੰਦਾ,
ਇੱਕ ਸ਼ਮਸ਼ੇਰ ਤੁਰਕ ਜਾਏ ਪਰਾਏ,
ਚੱਲਦੀ ਹੋਈ ਤੇਗ ਨੂੰ ਵੇਖ ਕੇ ਡਰਨ ਵਾਲੇ ਤੁਰਕ, ਦੌੜ ਜਾਂਦੇ ਸਨ ਭੱਜ ਜਾਂਦੇ ਦੂਰ
ਤੀਰ ਗੋਲੀ ਸੰਗ ਮਾਰੇ ਆਏ
ਕਹਿੰਦੇ ਵੀ ਤਲਵਾਰਾਂ ਨਾਲ ਤਾਂ ਨਹੀਂ ਸਿੱਖਾਂ ਨੂੰ ਮਾਰਿਆ ਜਾ ਸਕਦਾ ਵੀ ਇਹ ਨੇੜੇ ਨਹੀਂ ਹੁੰਦੇ ਆਉਣ ਨਹੀਂ ਦਿੰਦੇ ਫਿਰ ਉਨ੍ਹਾਂ ਨੇ ਭੱਜ ਜਾਣਾ ਦੂਰ ਤੋਂ ਗੋਲੀਆਂ ਚਲਾਉਣੀਆਂ ਤੀਰ ਦੇ ਨਾਲ ਮਾਰਨਾ ਵੈਸੇ ਸਿੱਖ ਰਾਹ ਨਹੀਂ ਸੀ ਦੰਦਾ ਨੇੜੇ ਆਇਆ
ਜੋ ਸਿੰਘਨ ਪੈ ਬੰਦੂਕ ਤਿਆਰ
ਜਿਹੜੀਆਂ ਸਿੰਘਾਂ ਦੇ ਕੋਲ ਬੰਦੂਕਾਂ ਤਿਆਰ ਸਨ
ਉਦੋਂ ਗੋਲੀ ਘੱਟ ਵੈ ਕਰੇ ਵਾਰ
ਨੇ ਗੋਲੀ ਇੱਕ ਚਲਾਉਣੀ ਹੈ ਪਰ ਅੱਗੇ ਵੇਖਣਾ ਵੀ ਗੋਲੀ ਘੱਟ ਤੋਂ ਘੱਟ ਦੋ ਨੂੰ ਜ਼ਰੂਰ ਮਾਰੇ ਇੱਕ ਬੰਦੇ ਵਾਸਤੇ ਇੱਕ ਗੋਲੀ ਨਹੀਂ ਚਲਾਉਂਦੇ ਕਿਉਂਕਿ ਅਸਲਾ ਸੀਮਤ ਹੈ ਇਉਂ ਗੋਲੀ ਚਲਾਉਂਦੇ ਨੇ ਜਦੋਂ ਦੋ ਤਿੰਨ ਕਤਾਰ ਦੇ ਵਿਚ ਇਕੱਠੇ ਖੜੇ ਹੋਣ ਨਾ ਫੇਰ ਗੋਲੀ ਚਲਾਉਣੀ ਐਵੇਂ ਨੀ ਚਲਾਉਣੀ ਇੱਕ ਇੱਕ ਗੋਲੀ ਨਾਲ ਕਈਆਂ ਨੂੰ ਮਾਰਨਾ
ਉਹਨੇ ਭੇਤ ਨਾ ਸਿੰਘਨ ਪਾਇਓ
ਸਿੱਖਾਂ ਦਾ ਭੇਤ ਉਹਨਾਂ ਨੂੰ ਆਇਆ ਹੀ ਨਹੀਂ ਹੈ
ਹੁਣ ਜਾਣੈ ਸਿੰਘ ਸੈਂਕੜਨ ਮਾਰਿਓ
ਇਸ ਹਿਸਾਬ ਦੇ ਨਾਲ ਉਹ ਮਾਰਦੇ ਸਨ ਤੁਰਕਾਂ ਨੂੰ ਉਹ ਕਹਿੰਦੇ ਵੀ ਪਤਾ ਨੀ ਕਿੰਨੇ ਕੁ ਸਿੰਘ ਇੱਥੇ ਇਕੱਠੇ ਹੋ ਕੇ ਗੁਰੂ ਨੇ ਦੁਬਾਰੇ ਸੈਨਾ ਇਕੱਠੀ ਕਰ ਲਈ ਫਿਰ ਇਹ ਨੀ ਪਤਾ ਵੀ ਚਮਕੌਰ ਦੀ ਗੜੀ ਦੇ ਵਿਚ 40 ਸ਼ਹੀਦ ਸਿੰਘ ਹੋ ਗਏ ਇੱਥੇ ਵੀ 40 ਆਉਣੇ ਅਰਦਾਸ ਦੇ ਵਿੱਚ ਅਸੀਂ ਜ਼ਿਕਰ ਕਰਦੇ ਹਾਂ 40 ਮੁਕਤਿਆਂ ਉਹ 40 ਮੁਕਤਿਆਂ ਦਾ ਜ਼ਿਕਰ ਇਸੇ ਕਰਕੇ ਕਰੀਦੇ ਵੀ ਇੱਕ ਚਮਕੌਰ ਦੀ ਗੜੀ ਉੱਥੇ ਵੀ 40 ਮੁਕਤੇ ਤੇ ਇੱਧਰ ਮੁਕਤਸਰ ਦੀ ਧਰਤੀ ਵਾਲੇ 40 ਮੁਕਤੇ ਉੱਥੇ ਵੀ 40 ਸਨ ਇੱਥੇ ਵੀ 40 ਨੇ ਉਹ ਸਮਝਦੇ ਪਤਾ ਨੀ ਕਿੰਨੀ ਕੁ ਸੈਨਾ ਹੈ ਸੈਂਕੜਿਆਂ ਚ ਕਿ ਹਜ਼ਾਰਾਂ ਦੇ ਵਿਚ ਹੈ ਸਾਡਾ ਨੁਕਸਾਨ ਕਿੰਨਾ ਹੋ ਗਿਆ
ਗੁਰੂ ਮਦ ਉਹਨੇ ਇਹਨੇ ਜਾਣਿਓ
ਇਸ ਗੱਲ ਦਾ ਵੀ ਉਹਨਾਂ ਨੂੰ ਪਤਾ ਨੀ ਹੈ ਵੀ ਸਤਿਗੁਰੂ ਜੀ ਇਹਨਾਂ ਸਿੱਖਾਂ ਦੇ ਵਿਚ ਹੀ ਲੜ ਰਹੇ ਨੇ ਇਹ ਵੀ ਨਹੀਂ ਸਨ ਜਾਣਦੇ
ਕਰ ਰਹੇ ਵੈ ਬਹੁਤ ਸ਼ੰਕਾ ਨਿਓ
ਕਰਕੇ ਸੈਨਾ ਜਿਹੜੀ ਹੈ ਵਜ਼ੀਰ ਖਾਨ ਦੀ ਅਗਵਾਈ ਦੇ ਵਿਚ ਆਈ ਹੋਈ ਉਹ ਇਸ ਗੱਲ ਤੋਂ ਸੰਕੋਚ ਕਰਦੀ ਰਹੀ ਸ਼ੰਕਾ ਬਣਿਆ ਰਿਹਾ ਡਰਦੇ ਰਹੇ
ਜਦ ਫੱਟ ਮਾਰ ਉਨ ਸਭ ਲਖ ਲਏ
ਜਦੋਂ ਇਨ੍ਹਾਂ ਨੇ ਇਹ ਜਾਣਿਆ ਵੀ ਹੁਣ ਤੇ ਅਸੀਂ ਸਾਰਿਆਂ ਨੂੰ ਮਾਰ ਲਿਆ
ਹੱਲੋ ਘਰ ਮਲ ਛੱਪੜੀ ਪਏ
ਇਨ੍ਹਾਂ ਨੇ ਹੱਲਾ ਕਰਕੇ ਉਹ ਨੀਵੀਂ ਥਾਂ ਖਿਦਰਾਣੇ ਦੀ ਢਾਬ ਉਥੇ ਸੈਨਾ ਉਤਰ ਗਈ
ਜੋ ਜੀਵਤ ਕੋ ਬਚਿਓ ਸੋ ਨਦੀ ਨੇ ਮਾਰ
ਖਿਦਰਾਣੇ ਦੀ ਢਾਬ ਦੇ ਵਿਚ ਸਿੰਘ ਲੜਦੇ ਰਹੇ ਆਖਿਰਕਾਰ ਸੈਨਾ ਇਕੱਠੀ ਹੋ ਕੇ ਵਿਚ ਉਤਰ ਗਈ ਜਿਹੜੇ ਸਿੰਘ ਉਨ੍ਹਾਂ ਨੂੰ ਮਿਲੇ ਬਚੇ ਹੋਏ ਲੜ ਰਹੇ ਸਨ ਮੋਰਚਿਆਂ ਚ ਉਨ੍ਹਾਂ ਸਾਰਿਆਂ ਨੂੰ ਸ਼ਹੀਦ ਕਰਤਾ
ਸ਼ਸਤਰ ਬਸਤਰ ਹੁਣ ਹੁਤੈ ਤੋ ਸਭ ਲਏ ਉਤਾਰ
ਸ਼ਸਤਰ ਸਨ ਬਸਤਰ ਸਨ ਉਹ ਸਾਰੇ ਉਤਾਰ ਲਏ
ਪਈ ਲਗੀ ਧੂਪ ਕੁਛ ਪਿਆਸ ਸੰਤਾਏ
ਫਿਰ ਤੋਂ ਲੈ ਕੇ ਜੰਗ ਸ਼ੁਰੂ ਹੋਈ ਤੇ ਜਦੋਂ ਧੂਪ ਚੜੀ ਕਿਉਂਕਿ ਇਹ 4 ਮਈ ਦਾ ਯੁੱਧ ਹੈ ਧੁੱਪ ਬਹੁਤ ਤੇਜ਼ ਸੀ ਤੇ ਜਦੋਂ ਪਿਆਸ ਲੱਗੀ ਉਹਨਾਂ ਨੂੰ
ਸੋ ਫਿਰ ਨੱਟ ਪਿਛਾ ਧਾਏ
ਹੁਣ ਭੱਜੇ ਫਿਰਦੇ ਹਨ ਵੀ ਸਾਨੂੰ ਕਿਤੋਂ ਪਾਣੀ ਮਿਲੇ
ਉਤ ਵੱਲ ਕੀ ਅਬ ਸੁਣੋ ਕਾਨੇ
ਉਧਰ ਦੀ ਗੱਲ ਹੁਣ ਸੁਣਨਾ ਕਰੋ
ਉਤੇ ਖੜੇ ਗੋ ਟਿੱਬੀ ਮਕਾਨੇ
ਸਤਿਗੁਰੂ ਜੀ ਉੱਚੀ ਟਿੱਬੀ ਦੇ ਉੱਤੇ ਖੜੇ ਹਨ
ਬਿਰਾਰਨ ਕਹੀ ਗੁਰ ਚਲੀਏ ਅੱਗੇ
ਜਦੋਂ ਜਿਹੜੇ ਮਜੈਲ ਸਨ ਉਹ ਸ਼ਹੀਦ ਹੋ ਗਏ ਹੁਣ ਕੋਈ ਗੋਲੀ ਨੀ ਚੱਲਦੀ ਕੋਈ ਤੀਰ ਨੀ ਚੱਲ ਰਿਹਾ ਤੇ ਬਰਾੜਾ ਨੇ ਕਿਹਾ ਵੀ ਸ਼ਾਂਤੀ ਹੋ ਗਈ ਚਲੋ ਆਪਣੀ ਜਾਨ ਤੇ ਬਚ ਗਈ ਇਹ ਸਤਿਗੁਰਾਂ ਜੀ ਨੂੰ ਬੇਨਤੀ ਕਰਦੇ ਮਹਾਰਾਜ ਚੱਲੀਏ ਹੁਣ
ਚੱਲੀਏ ਅੱਗੇ ਸਿੰਘ ਨਮਾਰ ਫਿਰ ਹਮ ਗੈਲ ਲਾਗੇ
ਕਹਿੰਦਾ ਮਹਾਰਾਜ ਉੱਥੇ ਹੋ ਗਈ ਸ਼ਾਂਤੀ ਹੁਣ ਉੱਥੋਂ ਤਾਂ ਕੋਈ ਜਵਾਬ ਦੇ ਨੀ ਰਿਹਾ ਤੇ ਹੁਣ ਉਹ ਆਉਣਗੇ ਸਾਡੇ ਵੱਲ ਜਦੋਂ ਸਾਡੇ ਵੱਲ ਆਉਣਗੇ ਸਾਨੂੰ ਅੱਗੇ ਲਾਉਣਗੇ ਫਿਰ ਸਾਨੂੰ ਮਾਰਨਗੇ ਇਸ ਕਰਕੇ ਆਪਾਂ ਇੱਥੋਂ ਹੁਣ ਚੱਲ ਪਈਏ
ਦੋ ਸ਼੍ਰੀ ਸਤਿਗੁਰ ਐਸੇ ਉਚਾਰੇ ਤੁਰਕ ਨੱਠੇ ਹੁਣ ਆਈ ਹਾਰੇ
ਗੁਰੂ ਜੀ ਕਹਿੰਦੇ ਭਾਈ ਤੁਹਾਨੂੰ ਪਤਾ ਨਹੀਂ ਹੈ ਤੁਹਾਡੀ ਆਪਣੀ ਸੋਚ ਹੈ ਬਹੁਤੀ ਦੀਰਘ ਦ੍ਰਿਸ਼ਟੀ ਨਹੀਂ ਹੈ ਸੰਸਾਰੀ ਮਨੁੱਖ ਦੀ। ਵੈਸੇ ਵੀ ਡਰਨ ਵਾਲਾ ਜਿਹੜਾ ਮਨੁੱਖ ਆ ਉਹ ਲੰਮੀ ਸੋਚ ਹੀ ਨਹੀਂ ਸਕਦਾ, ਉਹਦਾ ਵਿਚਾਰਾ ਨੇੜੇ ਨੇੜੇ ਹੀ ਰਹਿੰਦਾ ਹੁੰਦਾ। ਸਾਹਿਬ ਜੀ ਕਹਿਣ ਲੱਗੇ ਤੁਰਕ ਹਾਰ ਗਏ, ਇਹਨਾਂ ਨੇ ਤੁਹਾਡੇ ਪਿੱਛੇ ਕੋਈ ਨਹੀਂ ਹੋਣਾ, ਇਹ ਤਾਂ ਹੁਣ ਆਪ ਪਿੱਛੇ ਨੂੰ ਭੱਜਣਗੇ, ਆ ਵੇਖਦਾ ਜਾ ਤੁਹਾਡੇ ਸਾਹਮਣੇ ਹੀ ਹੈ।
ਤੁਰਕ ਨੱਠਾ ਅੱਖੀ ਕੱਟਾ, ਬਿਰ ਬਿਰ ਤੱਕੈ ਮੁੱਕ ਲਾਗੈ ਗੱਟਾ।
ਗੁਰੂ ਜੀ ਕਹਿੰਦੇ ਵੀ ਪਿਆਸ ਨੇ ਇਹਨਾਂ ਦੀ ਮੱਤ ਮਾਰ ਦਿੱਤੀ ਹੈ, ਥੱਕੇ ਨੇ ਭੁੱਖੇ ਨੇ ਪਿਆਸੇ ਨੇ, ਇਹ ਤਾਂ ਇਸ ਤਰ੍ਹਾਂ ਭੱਜਣਗੇ ਆਲੇ ਦੁਆਲੇ ਨੂੰ ਜਿਵੇਂ ਅੱਖਾਂ ਵਿਚ ਘੱਟੇ ਹੋਏ ਤੋਂ ਬੰਦਾ ਭੱਜਦਾ ਹੁੰਦਾ, ਜਿੱਥੇ ਖੜਨਗੇ ਉਥੇ ਤੱਕਣਗੇ ਵੀ ਕਿਤੇ ਸਿੱਖ ਤਾਂ ਨੀ ਸਾਨੂੰ ਮਾਰਨ ਵਾਸਤੇ ਆ ਗਏ, ਇਹ ਦੌੜਨਗੇ ਹੁਣ ਤੁਹਾਡੇ ਸਾਹਮਣੇ।
ਕਹਿ ਗੁਰਮੁਰਖੇ ਦੁੜਾਏ,
ਸਤਿਗੁਰੂ ਜੀ ਕਹਿੰਦੇ ਭਾਈ ਹੁਣੇ ਤੁਹਾਨੂੰ ਅਸੀਂ ਦੱਸ ਦਿੰਦੇ, ਇੱਕ ਵਾਰ ਓ ਕਹੋ ਕਰੋ ਤੁਸੀਂ ਸੁਨੇਹਾ ਮੰਗਾਓ,
ਖਬਰ ਉਨ ਤੁਰਕ ਪਏ ਜਾਏ।
ਜਦੋਂ ਮੂੰਹ ਰੱਖਾ ਆਇਆ ਉਹਨੇ ਆ ਕੇ ਸਾਰਾ ਹਾਲ ਵੇਖਿਆ ਕਿ ਤੁਰਕ ਉਥੋਂ ਜਾ ਚੁੱਕੇ ਸਨ, ਇਥੋਂ ਵਜ਼ੀਰ ਖਾਨ ਮੁੜ ਚੁੱਕਿਆ ਸੀ, ਨਗਾਰਾ ਤਾਂ ਉਹਨੇ ਵਜਾਇਆ ਜਿੱਤਦਾ ਪਰ ਆਇਆ ਸੀ ਇਥੋਂ ਵੀ ਉਹ ਹਾਰ ਕੇ, ਕਿਉਂਕਿ 40 ਸਿੰਘਾਂ ਦੀ ਸੈਨਾ ਨੇ ਉਹਦੀ ਬਹੁਤ ਸਾਰੀ ਸੈਨਾ ਮਾਰ ਦਿੱਤੀ ਸੀ ਤੇ ਸਤਿਗੁਰੂ ਜੀ ਫੇਰ ਵੀ ਇਹਦੇ ਹੱਥ ਨਹੀਂ ਆਏ, ਇਸ ਕਰਕੇ ਹਾਰ ਕੇ ਵਾਪਸ ਆ ਗਿਆ ਵਜ਼ੀਰ ਖਾਨ। ਸੁਨੇਹਾ ਆਇਆ ਵੀ ਤੁਰਕਾਂ ਦੀ ਸੈਨਾ ਵਾਪਸ ਚਲੀ ਗਈ,
ਸਤਿਗੁਰ ਪਾਛੈ ਫਿਰ ਆਏ।
ਜਦੋਂ ਤੁਰਕਾਂ ਦੀ ਸੈਨਾ ਚਲੇਗੀ ਸ਼ਾਂਤੀ ਹੋਗੀ ਤਾਂ ਫਿਰ ਸਤਿਗੁਰੂ ਜੀ ਆਏ ਹਨ,
ਆਏ ਉਤਰੇ ਉਨ ਸਿੱਖ ਨ ਪਾਏ।
ਜੀ ਖਦਰਾਣੇ ਦੀ ਢਾਬ ਤੇ ਉਤਰੇ ਨੇ ਜਿੱਥੇ ਸਿੱਖਾਂ ਨੇ ਯੁੱਧ ਕਰਨਾ ਕੀਤਾ ਵਜ਼ੀਰ ਖਾਨ ਦੀ ਸੈਨਾ ਨਾਲ।
ਲੈ ਰੁਮਾਲ ਗੁਰਮੁਖ ਉਨ ਪਹੁੰਚਾ,
ਜਿਹੜੇ ਸਿੱਖਾਂ ਨੇ ਸੇਵਾ ਕੀਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਨ੍ਹਾਂ ਸਿੱਖਾਂ ਨੂੰ ਬਖਸ਼ਿਸ਼ ਕਰਨ ਲੱਗੇ ਨੇ। ਆਪਣਾ ਰੁਮਾਲ ਸਤਿਗੁਰਾਂ ਜੀ ਨੇ ਲਿਆ, ਮੁਕਤਸਰ ਦਾ ਇਲਾਕਾ ਕਿਹਾ ਜਾ ਉਹ ਆਪ ਸਭ ਨੂੰ ਪਤਾ ਵੀ ਰੇਤੜਾ, ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਮੁੱਖਾਂ ਦੇ ਉੱਤੇ ਗੋਲੀਆਂ ਲੱਗੀਆਂ ਤੀਰ ਲੱਗੀਆਂ, ਮੂੰਹ ਦੇ ਮੂੰਹ ਡਿੱਗੇ ਹੋਏ ਨੇ, ਮਿੱਟੀ ਘੱਟੇ ਦੇ ਨਾਲ ਪਛਾਣ ਨਹੀਂ ਆਉਂਦੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੁਮਾਲ ਲਿਆ ਤੇ ਆਪਣੇ ਪਿਆਰੇ ਸਿੱਖਾਂ ਦੇ ਸਤਿਗੁਰੂ ਜੀ ਮੁੱਖ ਸਾਫ ਕਰਦੇ ਹਨ,
ਖੁਸ਼ੀਆਂ ਬਰਬਦ ਲੋਚਾ।
ਸਤਿਗੁਰੂ ਜੀ ਇਤਨੇ ਪ੍ਰਸੰਨ ਨੇ, ਖੁਸ਼ ਹਨ ਕਿ ਕਿੰਨੀਆਂ ਖੁਸ਼ੀਆਂ ਉਹਨਾਂ ਨੂੰ ਬਖਸ਼ਣੀਆਂ ਚਾਹੁੰਦੇ ਨੇ, ਇੱਛਾ ਰੱਖਦੇ ਹਨ ਬਖਸ਼ਾਂ ਕਰਨ ਦੀ।
ਦੋਏਰਾ ਮੱਧ ਜਗਾ ਤੇ ਸਤਿਗੁਰੂ ਲੋਥੈ ਲਈ ਮਿਣਾਏ।
ਸਤਿਗੁਰੂ ਜੀ ਆਪ ਵਿਚਕਾਰ ਬੈਠੇ ਨੇ ਤੇ ਨਾਲ ਬਰਾੜਾਂ ਨੂੰ ਕਿਹਾ ਵੀ ਜਿੱਥੇ ਜਿੱਥੇ ਵੀ ਲਾਸ਼ਾਂ ਪਈਆਂ ਭਾਈ ਸਿੱਖਾਂ ਦੀਆਂ ਉਹ ਇਕੱਠੀਆਂ ਕਰਕੇ ਲਿਆਓ। ਤਾਂ ਸਿੱਖਾਂ ਨੂੰ ਸਤਿਗੁਰਾਂ ਜੀ ਨੇ ਵੇਖਣਾ ਕੀਤਾ,
ਜੀਤੀ ਜੀਤੀ ਕਰਮੈ ਭਏ ਜੀਤੀ ਜਗੀਰੈ ਲਾਏ।
ਜਿਸਨੇ ਜਿਤਨੇ ਕਦਮ ਕੋਈ ਵੱਧ ਕੇ ਦੂਸ਼ਣ ਵੱਲ ਸਿੱਖ ਲੜਿਆ ਉਤਨਿਆਂ ਹੀ ਜਗੀਰਾਂ ਕਲਗੀਧਰ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਬਖਸ਼ੀਆਂ।
ਭਈ ਕੋਈ ਬੀਸ ਤੀਸਨ ਪਰ ਪਰਿਓ,
ਕੋਈ ਵੀਹਾਂ ਤੇ ਕੋਈ ਤੀਹਾਂ ਤੇ ਪਿਆ ਸੀ,
ਚਾਲੀ ਕੋਈ ਪਚਾਸਨ ਪਰ ਮਰਿਓ,
ਕੋਈ ਚਾਲੀਆਂ ਤੇ ਕੋਈ ਪੰਜਾਹ ਤੇ ਜਾ ਕੇ ਸ਼ਹੀਦ ਹੋਇਆ।
ਬਹੁ ਸੋ ਦੁਏ ਦੋ ਸੌ ਲੋ ਪਏ,
ਕੋਈ ਸੌ ਤੇ ਕੋਈ ਦੋ ਸੌ ਤੇ ਪਿਆ,
ਅੱਗੇ ਗਿਰੇ ਮਰ ਮੁੱਖ ਪਿੱਛੇ ਨਾ ਕਹੇ।
ਸਾਰੇ ਮੂੰਹਦੇ ਮੂੰਹ ਡਿੱਗੇ ਹੋਏ ਨੇ, ਕਿਸੇ ਨੇ ਪਿੱਛੇ ਪੈਰ ਨਹੀਂ ਢਾਇਆ, ਕਿਸੇ ਦਾ ਸਰੀਰ ਸਿੱਧਾ ਨਹੀਂ ਪਿਆ। ਉਹ ਸੂਰਮਾ ਜਿਹੜਾ ਮੂੰਹਦੇ ਮੇ ਡਿੱਗਦਾ ਲੜਦਿਆਂ ਹੋਇਆ ਵੀ, ਸਾਰਿਆਂ ਨੂੰ ਸਤਿਗੁਰਾਂ ਜੀ ਨੇ ਵੇਖਿਆ।
ਦਸ ਵੀ ਪੰਜ ਵੀ ਕਰਮਨ ਬੋ ਪਏ,
ਵਾਸਤੇ ਕੋਈ ਵੀਹ ਕਰਮਾਂ ਤੇ ਵੀ ਪਿਆ ਹੈ।
ਇਹਦੇ ਗੁਰੂ ਹਜ਼ਾਰੀ ਕਹੇ,
ਸਤਿਗੁਰਾਂ ਜੀ ਨੇ ਉਨ੍ਹਾਂ ਨੂੰ ਹਜ਼ਾਰੀਏ ਕਿਹਾ, ਇਹ ਮੇਰਾ ਪੰਜ ਹਜ਼ਾਰੀ, ਇਹ ਮੇਰਾ ਦਸ ਹਜ਼ਾਰੀ, ਇਹ ਮੇਰਾ ਵੀਹ ਹਜ਼ਾਰੀ, ਇਹ ਮੇਰਾ ਪੰਜਾਹ ਹਜ਼ਾਰੀ। ਇਤਨੀਆਂ ਵੱਡੀਆਂ ਸਤਿਗੁਰਾਂ ਜੀ ਨੇ ਬਖਸ਼ਾਂ ਕਰਕੇ ਨਵਾਜਿਆ
ਉਨ ਮਦ ਸਿੱਖ ਜੀਵਤ ਦੋਏ ਪਾਏ
ਲੋਕ ਸਿੱਖ ਉਨ੍ਹਾਂ ਦੇ ਵਿਚਕਾਰ ਸਤਿਗੁਰਾਂ ਜੀ ਨੇ ਸਹਿਕਦੇ ਹੋਏ ਵੇਖੇ
ਤੇ ਹਜ਼ੂਰ ਪੁਰ ਆਨੰਦ ਛਾਏ
ਸਤਿਗੁਰਾਂ ਜੀ ਦੇ ਹਜ਼ੂਰ ਹੀ ਰਹਿੰਦੇ ਸਨ ਆਨੰਦਪੁਰ ਦੇ ਵਿਚ
ਸਤਿਗੁਰ ਜਾ ਜਬ ਉਨ ਮੁਖ ਝਾੜੇ
ਸਤਿਗੁਰਾਂ ਜੀ ਨੇ ਜਾ ਕੇ ਉਨ੍ਹਾਂ ਦੇ ਮੁਖ ਝਾੜਨਾ ਕੀਤੇ
ਨੈਣ ਉਨ ਸਿੰਘ ਨੇ ਉਗਾੜੇ
ਸਤਿਗੁਰਾਂ ਜੀ ਦੇ ਘਰ ਕਮਲਾਂ ਦੀ ਛੋਹ ਪ੍ਰਾਪਤ ਹੋਈ ਮਿੱਟੀ ਘੱਟਾ ਝਾੜਿਆ ਗੋਦ ਵਿਚ ਸਤਿਗੁਰਾਂ ਜੀ ਨੇ ਸੀਸ ਲਿਆ ਹੋਇਆ ਤਾਂ ਉਨ੍ਹਾਂ ਨੇ ਥੋੜੇ ਜੇ ਨੇਤਰ ਖੋਲੇ
ਸਤਿਗੁਰ ਜਲ ਉਨ ਮੁਖ ਚੁਆਇਓ
ਸਤਿਗੁਰਾਂ ਜੀ ਨੇ ਉਨ੍ਹਾਂ ਦੇ ਮੁਖ ਦੇ ਵਿਚ ਜਲ ਪਾਉਣਾ ਕੀਤਾ ਤੇ ਨਾਲ ਛੱਟੇ ਮਾਰਨਾ ਕੀਤੇ ਨੇਤਰਾਂ ਤੇ
ਸਾਥ ਉਸ ਮੁਖ ਮਧ ਆਇਓ
ਤਾਂ ਫਿਰ ਉਨ੍ਹਾਂ ਦੇ ਸਵਾਸ ਜਿਹੜੇ ਹਨ ਉਹ ਮੁਖ ਦੇ ਰਾਹੀਂ ਚੱਲ ਪਏ ਨੇ
ਸਤਿਗੁਰ ਕਹੀ ਸਿੱਖੋ ਮੰਗ ਲਓ
ਸਤਿਗੁਰਾਂ ਜੀ ਨੇ ਉਨ੍ਹਾਂ ਸਿੱਖਾਂ ਨੂੰ ਕਿਹਾ ਭਾਈ ਸਿੱਖੋ ਤੁਹਾਡੀ ਜਿਹੜੀ ਕੀਤੀ ਹੋਈ ਸੇਵਾ ਉਹ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਈ ਤੇ ਤੁਸੀਂ ਦੱਸੋ ਵੀ ਇਹ ਸੇਵਾ ਦੇ ਬਦਲੇ ਕੁਝ ਚਾਹੁੰਦੇ ਹੋ ਲੈਣਾ ਕੁਝ ਤੁਸੀਂ ਜਦੋਂ ਸੇਵਾ ਪੂਰੀ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਆਪ ਪੁੱਛਦੇ ਹਨ
ਮੈਂ ਤੁਠੋ ਮੰਗ ਲਿਓ ਸੋ ਦੇ ਹੋ
ਅਸੀਂ ਭਾਈ ਤੁਹਾਡੇ ਤੇ ਪ੍ਰਸੰਨ ਆ ਖੁਸ਼ ਆ ਇਸ ਕਰਕੇ ਜੋ ਵੀ ਮੰਗੋਗੇ ਉਹ ਅਸੀਂ ਤੁਹਾਨੂੰ ਦੇਵਾਂਗੇ ਮੰਗ ਲੋ
ਤੂੰ ਉਨ ਅੱਗਿਓ ਗੱਲ ਸੁਣਾਏ ਹੋ ਤੁੱਠੇ ਲਿਓ ਟੁੱਟੀ ਗੰਦਵਾਏ
ਫਿਰ ਅੱਗੋਂ ਭਾਈ ਮਹਾਂ ਸਿੰਘ ਨੇ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਜਦੋਂ ਆਨੰਦਪੁਰ ਸਾਹਿਬ ਤੋਂ ਆਏ ਹਾਂ ਉੱਥੇ ਲਿਖ ਕੇ ਆਏ ਵੇਦ ਆਗਾ ਸ਼ਬਦ ਕਹਿਣੇ ਹੀ ਬੜੇ ਔਖੇ ਲੱਗਦੇ ਨੇ ਲਿਖੇ ਕਿਵੇਂ ਗਏ ਇਹ ਵੀ ਸਮਝ ਵਿੱਚ ਨਹੀਂ ਆਉਂਦੀ ਸਤਿਗੁਰਾਂ ਜੀ ਨੇ ਕਿਹਾ ਵੀ ਇੱਥੇ ਲਿਖ ਦੋ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਕੈਸੇ ਬਚਨ ਲਿਖ ਦਿੱਤਾ ਪਰ ਪਾਤਸ਼ਾਹ ਚੈਨ ਨਹੀਂ ਆਈ ਆਖਰੀ ਸਮੇਂ ਤੇ ਆ ਹੁਣ ਵੀ ਧਿਆਨ ਤੁਹਾਡੇ ਚਰਨਾਂ ਦੇ ਵਿੱਚ ਹੀ ਹੈ ਵੀ ਜਾ ਰਹੇ ਹਾਂ ਪਰ ਆਪਣੇ ਭੁੱਲ ਨਹੀਂ ਸਤਿਗੁਰਾਂ ਜੀ ਦੇ ਕੋਲੋਂ ਬਖਸ਼ਾਈ ਇਹੀ ਸਮਾਂ ਬਖਸ਼ਾ ਲਈਏ ਮਹਾਰਾਜ ਕਿਰਪਾ ਕਰੋ ਆਪ ਜੀ ਜਿਹੜੀ ਸਾਡੀ ਟੁੱਟੀ ਹੋਈ ਹੈ ਨਾ ਬਸ ਉਹ ਗੰਢ ਦਿਓ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਟੁੱਟੀ ਗੰਢ ਦਿਓ ਅਸੀਂ ਆਪ ਜੀ ਦੇ ਕੋਲੋਂ ਟੁੱਟੇ ਹੋਏ ਹਾਂ ਤੇ ਆਪ ਜੀ ਸਾਡੀ ਗੰਢ ਪਾ ਲਓ ਸਾਡੀ ਸਾਡਾ ਜਿਹੜਾ ਗੁਨਾਹ ਹੈ ਉਹ ਸਾਨੂੰ ਬਖਸ਼ ਦਿਓ ਆਪਣੇ ਬਣਾ ਲਓ ਪਾਤਸ਼ਾਹ ਬੱਚੇ ਆ ਤੁਹਾਡੇ ਭਾਈ ਮਹਾਂ ਸਿੰਘ ਇਉਂ ਬੇਨਤੀਆਂ ਕਰ ਰਿਹਾ ਅੰਤਰ ਆਤਮੇ ਸਤਿਗੁਰਾਂ ਜੀ ਦੇ ਅੱਗੇ
ਦੋਹੇਰਾ ਸ੍ਰੀ ਸਤਿਗੁਰ ਗੱਲ ਮੰਨ ਲਈ ਕਾਗਜ਼ ਖੀਸਿਓ ਨਿਕਾਲ
ਸਤਿਗੁਰੂ ਜੀ ਸਦਾ ਹੀ ਬਖਸ਼ਿੰਦ ਨੇ ਕੋਈ ਵੀ ਕਦੇ ਵੀ ਬਖਸ਼ਾ ਸਕਦਾ ਆਪਣੇ ਆਪ ਨੂੰ ਜਦੋਂ ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ ਤੇ ਸਤਿਗੁਰਾਂ ਜੀ ਨੇ ਉਨ੍ਹਾਂ ਦੀ ਬੇਨਤੀ ਮੰਨ ਲਈ ਉਸੇ ਵਾਰ ਸਤਿਗੁਰਾਂ ਜੀ ਨੇ ਆਪਣੇ ਖੀਸੇ ਦੇ ਵਿੱਚੋਂ ਇੱਕ ਕਾਗਜ਼ ਕੱਢਣਾ ਕੀਤਾ
ਧੰਨ ਧੰਨ ਗੁਰ ਸਿੱਖ ਨਿਕਲੋ ਕਿਉਂ ਪਰ ਸਵਾਰਥੀ ਉਪਕਾਰ
ਉਹ ਕਾਗਜ਼ ਲੈ ਕੇ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦੇ ਸਾਹਮਣੇ ਪਾੜਨਾ ਕੀਤਾ ਦੋ ਟੁਕੜੇ ਕੀਤੇ ਲੈ ਵੀ ਸਿੱਖਾ ਟੁੱਟੀ ਗੰਢੀ ਟੁੱਟੀ ਗੰਢੀ ਟੁੱਟੀ ਗੰਢੀ ਨਾਲ ਹੀ ਭਾਈ ਮਹਾਂ ਸਿੰਘ ਨੂੰ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਗੁਰੂ ਕਿਹਾ ਸਿੱਖਾ ਧੰਨ ਹੈ ਤੂੰ ਜਿਹਨੇ ਪਰ ਸਵਾਰਥ ਉਪਕਾਰ ਆਪਣੇ ਲਈ ਨਹੀਂ ਵੀ ਮਹਾਰਾਜ ਮੈਨੂੰ ਬਖਸ਼ ਦਿਓ ਨਹੀਂ ਨਹੀਂ ਪਾਤਸ਼ਾਹ ਜਿਤਨੇ ਵੀ ਮੇਰੇ ਨਾਲ ਆਏ ਸਨ ਉਨ੍ਹਾਂ ਸਾਰਿਆਂ ਨੂੰ ਬਖਸ਼ ਦਿਓ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਆਪਣੇ ਆਪਣੇ ਲਈ ਸਾਰੇ ਤੁਰਦੇ ਫਿਰਦੇ ਹਨ, ਪਰ ਸਾਰਿਆਂ ਦਾ ਭਲਾ ਕਰਨ ਵਾਲਾ ਸਿੱਖ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਰਿਆਂ ਦਾ ਭਲਾ ਲੋਟਦਾ ਸਿੱਖ, ਸਤਿਗੁਰੂ ਜੀ ਕਹਿੰਦੇ ਧੰਨ ਹੈ ਸਿੱਖ, ਪਰ ਸਵਾਰਥ ਦੇ ਲਈ ਉਹਨਾਂ ਦੀ ਬੇਨਤੀ ਕਰਕੇ ਸਾਰਿਆਂ ਨੂੰ ਭਾਈ ਮਹਾਂ ਸਿੰਘ ਨੇ ਬਖਸ਼ਾ ਲਿਆ।
ਤੂਹੀਰਾ ਤੋ ਸਤਿਗੁਰ ਹੀ ਜਾਣਿਓ ਯਾ ਕਪੂਰੇ ਕੀ ਕਰਤੋਤ।
ਹੁਣ ਸਤਿਗੁਰਾਂ ਜੀ ਨੂੰ ਪਤਾ ਚੱਲਿਆ ਵੀ ਸੈਨਾ ਦਾ ਇੱਥੇ ਤੱਕ ਆਉਣਾ ਕਿਵੇਂ ਆਈ। ਇਹਦਾ ਭਾਵ ਹੈ ਵੀ ਕਪੂਰੇ ਨੂੰ ਪਤਾ ਸੀ, ਕਿਉਂਕਿ ਕਪੂਰੇ ਨੇ ਹੀ ਆਪਣਾ ਬੰਦਾ ਛੱਡਿਆ ਹੋਇਆ ਸੀ ਨਾਲ ਵੀ ਰਸਤਾ ਦੱਸਦਾ ਜਾਈ, ਹੋਰ ਤਾਂ ਕਿਸੇ ਨੂੰ ਪਤਾ ਨਹੀਂ ਸੀ ਹੈ। ਬਈ ਕਪੂਰੇ ਨੇ ਹੀ ਇਹ ਕੰਮ ਕੀਤਾ ਜਿਹਦੇ ਦੱਸਣ ਕਰਕੇ ਸੈਨਾ ਇੱਥੇ ਪਹੁੰਚੀ ਹੈ।
ਜਾਲਨ ਵਾਲ ਬਿਰਾਰ ਛੱਡ ਤੁਰ ਸਾਬੋ ਪੁਜੇ ਮਜ਼ਬੂਤ।
ਜਿਹੜੇ ਬਰਾੜ ਸਨ ਉਹ ਕੁਝ ਸਤਿਗੁਰਾਂ ਜੀ ਦੇ ਨਾਲ ਕੇ ਸਾਬੋ ਕੀ ਤਲਵੰਡੀ, ਤੇ ਕਈਆਂ ਨੇ ਇੱਥੇ ਜਵਾਬ ਦਿੱਤਾ। ਉਹ ਕਹਿਣ ਲੱਗੇ ਵੀ ਅਸੀਂ ਅੱਗੇ ਨਹੀਂ ਜਾਣਾ, ਕਿਉਂਕਿ ਅੱਗੇ ਦੂਸਰੇ ਬਰਾੜਾਂ ਦੀ ਹੱਦ ਸ਼ੁਰੂ ਹੁੰਦੀ ਤੇ ਸਾਡੀ ਉਹਨਾਂ ਨਾਲ ਬਣਦੀ ਨਹੀਂ ਹੈ, ਤੇ ਸਾਡਾ ਹਿਸਾਬ ਕਿਤਾਬ ਕਰੋ। ਸਤਿਗੁਰਾਂ ਜੀ ਨੇ ਕਿਹਾ ਵੀ ਹਿਸਾਬ ਕਿਤਾਬ ਤੇ ਤੁਹਾਡਾ ਕਰ ਹੀ ਦੇਣਾ ਭਾਈ, ਕੋਈ ਗੱਲ ਨਹੀਂ ਹੈ। ਕਹਿੰਦੇ ਨਾ ਜੀ, ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ, ਘੋੜੇ ਦੀਆਂ ਵਾਂਗਾਂ ਪਕੜ ਅਸੀਂ ਨਹੀਂ ਜਾਣ ਦਿੰਦੇ, ਸਾਡਾ ਹਿਸਾਬ ਕਿਤਾਬ ਕਰੋ। ਇਹਨੇ ਨੂੰ ਕੋਈ ਕਾਬਲ ਤੋਂ ਸਿੱਖ ਆਇਆ, ਉਹਨੇ ਲਿਆ ਕੇ ਸਤਿਗੁਰਾਂ ਜੀ ਨੂੰ ਮਾਇਆ ਅਰਪਣ ਕਰ ਦਿੱਤੀ। ਸਾਹਿਬ ਜੀ ਨੇ ਮਾਇਆ ਵੰਡ ਦਿੱਤੀ ਤੇ ਕੁਝ ਫੇਰ ਵੀ ਬਚ ਗਈ, ਉਹ ਦਵਾਤੀ ਗੁਰੂ ਜੀ ਨੇ। ਇਹਨਾਂ ਨੇ ਕਿਹਾ ਵੀ ਗੁਰੂ ਅੱਗੇ ਜਾਊ, ਰਾਤ ਨੂੰ ਆਪਾਂ ਨਾ ਕੱਢਾਂਗੇ। ਬੜੀ ਕੋਸ਼ਿਸ਼ ਕੀਤੀ ਪਰ ਗੁਰੂ ਦਾ ਖਜ਼ਾਨਾ ਮਿਲਿਆ ਨਹੀਂ, ਉਹ ਗੁਪਤੀ ਹੋ ਗਿਆ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਸਤਿਗੁਰੂ ਜੀ ਅੱਗੇ ਚੱਲੇ ਨੇ ਸਾਬੋ ਕੀ ਤਲਵੰਡੀ ਵੱਲ।
ਚੱਲ ਸਤਿਗੁਰ ਗਏ ਸਾਬੋ ਵੱਲ।
ਜਦੋਂ ਸਤਿਗੁਰੂ ਜੀ ਚੱਲ ਕੇ ਅੱਗੇ ਗਏ ਹਨ,
ਤੋ ਜਾ ਬੈਠੇ ਤਲਵੰਡੀ ਚੱਲ।
ਸਤਿਗੁਰਾਂ ਜੀ ਨੇ ਤਲਵੰਡੀ ਦੇ ਵਿਚ ਜਾ ਕੇ ਉਤਾਰਾ ਕੀਤਾ,
ਪਿਛਲੇ ਦੇ ਬਿਰਾੜ ਹਟਾਏ।
ਜਿਹੜੇ ਪਿਛਲੇ ਬਿਰਾੜ ਸਨ ਨਾਲ ਰਹਿੰਦੇ ਉਹ ਸਾਰੇ ਵਾਪਸ ਚਲੇ ਗਏ।
ਕਹਿ ਕਹਿ ਤਬ ਡੱਲੇ ਰਾਏ।
ਹੁਣ ਇੱਥੇ ਤਲਵੰਡੀ ਦਾ ਜਿਹੜਾ ਮਾਲਕ ਸੀ ਉਹ ਸੀ ਭਾਈ ਡੱਲਾ। ਇਹ ਵੀ ਸਤਿਗੁਰਾਂ ਜੀ ਤੇ ਭਾਵਨਾ ਰੱਖਦਾ ਸੀ। ਹੁਣ ਇਹਦੇ ਨਾਲ ਦੂਸਰੇ ਬਰਾੜਾਂ ਦੀ ਦਾਨ ਸੀ ਉਹਨਾਂ ਦੀ ਬਣਦੀ ਨਹੀਂ, ਉਥੋਂ ਮੁੜ ਗਏ। ਹੁਣ ਭਾਈ ਡੱਲਾ ਸੇਵਾ ਚ ਹਾਜ਼ਰ ਹੋਇਆ।
ਜੋ ਦੂਹੇਰਾ ਜੋ ਹਮਰੇ ਚਲ ਹੈ ਗੁਰੂ ਤੈਸੋ ਹਮ ਗੈਲ ਲੱਗ ਜਾਏ।
ਜੇ ਤਾਂ ਗੁਰੂ ਸਾਡੀ ਗੱਲ ਮੰਨੂਗਾ ਫੇਰ ਤਾਂ ਅਸੀਂ ਵੀ ਗੁਰੂ ਦੇ ਨਾਲ ਚੱਲਾਂਗੇ, ਪਰ ਜੇ ਗੁਰੂ ਨੇ ਸਾਡੀ ਗੱਲ ਨਹੀਂ ਮੰਨਣੀ ਫਿਰ ਅਸੀਂ ਵੀ ਨਹੀਂ ਨਾਲ ਜਾਣਾ। ਪਹਿਲਾਂ ਗੁਰੂ ਸਾਡੀ ਗੱਲ ਮੰਨੇ ਫਿਰ ਚੱਲਾਂਗੇ। ਅਸੀਂ ਕਹਿੰਦੇ ਹਾਂ ਫਿਰ ਤਲਵੰਡੀ ਵੱਲ ਨਾ ਜਾਓ, ਜਿੱਧਰ ਅਸੀਂ ਕਹਾਂਗੇ ਉਧਰ ਚੱਲੋ। ਨਹੀਂ ਅਸੀਂ ਜਾਣਾ,
ਉੱਧਰ ਨਹੀਂ ਅਮ ਗੈਲ ਤੇ ਸਾਡੀ ਰੋਜ ਪਰਾਏ।
ਅਸੀਂ ਗੱਲ ਛੱਡ ਵੀ ਨਹੀਂ ਸਕਦੇ, ਅਸੀਂ ਨਾਲ ਰਹਿਣਾ ਹੈ ਤੇ ਸਾਨੂੰ ਇਥੋਂ ਤਨਖਾਹਾਂ ਵੀ ਮਿਲਦੀਆਂ ਨੇ, ਪਰ ਗੁਰੂ ਸਾਡੀ ਗੱਲ ਤੇ ਮੰਨੇ।
ਭਈ ਹਮ ਸੋ ਸਰੈ ਨ ਖਿਜਮਤ ਕਰੈ।
ਨਹੀਂ ਸਾਡੇ ਤੋਂ ਸਰਦਾ ਫਿਰ ਅਸੀਂ ਕਿਹੜੀ ਖਿਜਮਤ ਕਰਨੀ ਹੈ।
ਤਨ ਮਨ ਧਨ ਸਭ ਗੁਰ ਟੇਕ ਧਰੈ।
ਅਗਲੇ ਜਿਹੜੇ ਵਿਰਾਟ ਸਨ ਉਹਨਾਂ ਨੇ ਕਿਹਾ ਮਹਾਰਾਜ ਕੋਈ ਗੱਲ ਨੀ, ਇਹ ਨਹੀਂ ਰਹਿੰਦੇ ਤੇ ਜਾਣ ਦਿਓ। ਜਿਹੜੇ ਡੱਲੇ ਦੇ ਭਰਾ ਸਨ ਉਹ ਵੀ ਆ ਗਏ, ਅਸੀਂ ਤਨ ਮਨ ਕਰਕੇ ਸੇਵਾ ਕਰਾਂਗੇ ਤਾਂ ਕਿ ਇਹ ਜਾਂਦੇ ਨੇ ਜਾਓ। ਦੁਸ਼ਮਣੀ ਹੁੰਦੀ ਨਾ ਆਪ ਦੇ ਵਿਚ ਮਨਾਂ ਚ ਪਈ, ਉਹ ਕਹਿੰਦੇ ਜਾਣ ਦਿਓ ਅਸੀਂ ਹਾਂ ਤੁਹਾਡੇ ਕੋਲ।
ਇਹ ਪਰਿਵਾਰ ਸਭ ਸਭੀ ਲਿਆਇਆ,
ਆਪਣੇ ਪਰਿਵਾਰ ਨੂੰ ਵੀ ਨਾਲ ਹੀ ਲਿਆਇਆ।
ਆਏ ਸਤਿਗੁਰ ਕੈ ਚਰਨੀ ਲਾਇਆ,
ਸਤਿਗੁਰਾਂ ਜੀ ਦੇ ਚਰਨੀ ਲਾਇਆ ਬੇਨਤੀ ਕਰਕੇ।
ਕਿਨੈ ਮੋਹਰ ਕਿੰਨੇ ਰੁਪਈਆ ਖੇਸ,
ਕਿਸੇ ਨੇ ਮੋਰ ਕਿਸੇ ਨੇ ਰੁਪਈਆ ਕਿਸੇ ਨੇ ਖੇਸ,
ਕਿੰਨੇ ਗਊ ਮੈਂ ਘੋੜੀ ਬੇਸ,
ਕਿਸੇ ਨੇ ਘੋੜੀ ਕਿਸੇ ਨੇ ਮੱਝ ਗਾਂ ਅਰਪਣ ਕੀਤੀ।
ਕਿਨ ਦਾਨੋ ਕਿਨ ਲੰਗਰ ਚਲਾਇਆ
ਕਿਸੇ ਨੇ ਰਸਦਾਂ ਦਿੱਤੀਆਂ ਕਿਸੇ ਨੇ ਲੰਗਰ ਤਿਆਰ ਕਰਕੇ ਛਕਾਇਆ
ਕਿਨੇ ਘਿਓ ਕਿਨੇ ਲੂਣ ਘਤਾਇਆ
ਆਟਾ ਲੈ ਕੇ ਆਇਆ ਕੋਈ ਲੂਣ ਲੈ ਆਇਆ
ਚੱਲੇ ਸਭ ਸਭ ਸਾਬੋ ਲਏ
ਭਾਈ ਡੱਲੇ ਨੇ ਆਪਣੀ ਸਾਰੀ ਸਾਬੋ ਨੂੰ ਸੱਦ ਲਿਆ ਇੱਥੇ
ਕਿਤ ਤੁਰਕ ਆਵੇ ਕੋਈ ਧਈ
ਬੁਲਾਇਆ ਸਾਬੋ ਵਾਲਿਆਂ ਨੂੰ ਕਹਿੰਦੇ ਇੱਥੇ ਆ ਜਾਓ ਵੀ ਇੱਥੇ ਸਤਿਗੁਰੂ ਜੀ ਆਏ ਹੋਏ ਨੇ ਤੇ ਉਧਰੋਂ ਤੁਰਕ ਆ ਕੇ ਸਾਡੇ ਪਿੰਡ ਤੇ ਹੱਲਾ ਬੋਲ ਦੇਣ ਵੀ ਤੁਸੀਂ ਗੁਰੂ ਦੀ ਸੇਵਾ ਕਰਦੇ ਹੋ ਇਸ ਕਰਕੇ ਸਾਰਿਆਂ ਨੂੰ ਗੁਰੂ ਜੀ ਦੇ ਕੋਲ ਹੀ ਬੁਲਾ ਲਿਆ
ਕਤਲ ਇੱਕ ਪਲ ਹੋਣੋ
ਇੱਕੋ ਹੀ ਸਮੇਂ ਇਕੱਠੇ ਹੋ ਗਏ ਸਾਰੇ
ਕਪੂਰੇ ਵਾਂਗ ਨਾ ਘਰ ਮੈਂ ਸੋਣੋ
ਕਪੂਰੇ ਦੀ ਤਰ੍ਹਾਂ ਘਰੇ ਨੀ ਸੋਣਾ ਭਾਈ ਆਓ ਗੁਰੂ ਜੀ ਦੇ ਕੋਲ ਰਹੀਏ
ਤੋਏਰਾ ਸਤਿਗੁਰ ਤੇ ਖੁਸ਼ੀਆਂ ਦੇ ਚੁੱਕਿਓ ਜੰਗਲ ਸਵੇ ਆਏ
ਸਤਿਗੁਰਾਂ ਜੀ ਨੇ ਬੜੀਆਂ ਖੁਸ਼ੀਆਂ ਬਖਸ਼ੀਆਂ ਹੁਣ ਖਿਦਰਾਣੇ ਤੋਂ ਵਾਪਸ ਜਾ ਚੁੱਕਿਆ ਸੀ ਵਜ਼ੀਰ ਖਾਨ ਕਿ ਅੱਗੇ ਸਭ ਨੂੰ ਪਤਾ ਸੀ ਹੁਣ ਅੱਗੇ ਨੀ ਕੋਈ ਆਉਣ ਵਾਲਾ ਇੱਥੇ ਤਾਂ ਔਰੰਗਜ਼ੇਬ ਦੀ ਸੈਨਾ ਨਹੀਂ ਸੀ ਵੜਦੀ ਬਾਕੀ ਤਾਂ ਕਿਸੇ ਨੇ ਕੀ ਆਉਣਾ ਹੁਣ ਸਾਰੇ ਸਤਿਗੁਰਾਂ ਜੀ ਵੱਲ ਆਉਣ ਲੱਗ ਪਏ ਜਿੰਨੇ ਵੀ ਜੰਗਲ ਮਾਲਵੇ ਦੇ ਲੋਕ ਸਨ ਗੁਰੂ ਜੀ ਦੇ ਕੋਲ ਆਉਂਦੇ ਨੇ ਗੁਰੂ ਜੀ ਖੁਸ਼ੀਆਂ ਬਖਸ਼ਦੇ ਹਨ
ਲੈ ਆਵੇ ਪੇਟ ਸਭ ਉਹ ਖੁਸ਼ੀਆਂ ਲੈ ਲੈ ਜਾਏ
ਸਤਿਗੁਰਾਂ ਜੀ ਦੇ ਕੋਲ ਭੇਟਾ ਲੈ ਕੇ ਆਉਂਦੇ ਨੇ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਉਸ ਤਰ੍ਹਾਂ ਦੀਆਂ ਖੁਸ਼ੀਆਂ ਲੈ ਕੇ ਜਾਂਦੇ ਨੇ
ਜੋ ਪਈ ਇੱਕ ਦਿਵਸ ਬੋ ਸੰਗਤ ਆਏ
ਦਿਨ ਬੜੀ ਸੰਗਤ ਆਈ
ਉਹਨੇ ਬਾਤਿਮ ਸਭ ਮਿਲ ਗਏ
ਸਾਰਿਆਂ ਨੇ ਇਸ ਤਰ੍ਹਾਂ ਕਹਿਣਾ ਕੀਤਾ
ਸੱਚ ਕਹਿਤ ਜਟ ਮੁਖ ਹੈ ਪਾਰੇ
ਕਹਿਣ ਲੱਗੇ ਮਹਾਰਾਜ ਜਿਮੀਦਾਰਾਂ ਬਾਰੇ ਜੋ ਕਹਿੰਦੇ ਨੇ ਨਾ ਵੀ ਇਹ ਜਦੋਂ ਬੋਲਦਾ ਥੋੜਾ ਜਿਹਾ ਹਿਸਾਬ ਕਿਤਾਬ ਨਹੀਂ ਰੱਖਦਾ ਸੋ ਕਹਿਣਾ ਕੀਤਾ ਕਿਸੇ ਨੇ
ਵਕਤ ਸੰਗ ਖੋਲਿਓ ਕੁਹਾੜੇ
ਲੋਕਾਂ ਨੇ ਕਿਹਾ ਇਹਦਾ ਮੂੰਹ ਹੀ ਕੁਹਾੜੇ ਨਾਲ ਬਣਾਇਆ ਹੋਇਆ ਕਹਾਵਤਾਂ ਨੇ ਪਿੰਡਾਂ ਵਾਲੇ ਲੋਕਾਂ ਦੀਆਂ
ਉਹਨੇ ਬਚਨ ਗੁਰ ਐਸੇ ਕਹੇ
ਲੱਗਿਆ ਇਸ ਤਰ੍ਹਾਂ ਗੁਰੂ ਜੀ ਨੂੰ ਕਹਿਣ
ਹਮ ਘਰ ਗੁਰ ਆਏ ਕਿਮ ਦੁੱਖ ਰਹੇ
ਗੁਰੂ ਜੀ ਆਏ ਨੇ ਦੁੱਖ ਕਿਵੇਂ ਰਹੇ
ਹਮ ਕਰੇ ਕਮਾਈ ਪੀ ਬਦ ਘਨੇ
ਵੀ ਅਸੀਂ ਬੜੀ ਕਰਦੇ ਹਾਂ
ਰਹਿਤ ਨਹੀਂ ਘਰ ਬਰਕਤ ਬਣੇ
ਨਹੀਂ ਰਹਿੰਦੀ ਸਾਡੇ ਘਰੇ
ਮਸਤ ਬਠਿੰਡੇ ਮਦ ਇੱਕ ਦੇਵ
ਕਾਰਨ ਇਹ ਹੈ ਵੀ ਬਠਿੰਡੇ ਦੇ ਵਿੱਚ ਇੱਕ ਦਿਓ ਰਹਿੰਦਾ
ਆਏ ਜਾਏ ਵੋ ਅਮਰੀ ਸੇਵ
ਸਾਡੀ ਤਾਂ ਸੇਵਾ ਉਹੀ ਖਾਈ ਜਾਂਦਾ
ਸੁਣ ਸਤਿਗੁਰ ਡੱਲਾ ਸਦਾਇਆ
ਸਤਿਗੁਰਾਂ ਜੀ ਨੇ ਭਾਈ ਡੱਲੇ ਨੂੰ ਬੁਲਾਇਆ
ਲੈ ਪਾਉਲ ਸੋ ਸਿੰਘ ਬਣਾਇਆ
ਅੰਮ੍ਰਿਤ ਛਕਾ ਕੇ ਸਿੰਘ ਬਣਾ
ਉਸੇ ਬਠਿੰਡਾ ਦਿਖਾਯੋ
ਕਹਿੰਦੇ ਹੁਣ ਦਿਖਾਓ ਸਾਨੂੰ ਬਠਿੰਡਾ ਭਾਈ
ਲਾਏ ਦੈਂਤ ਲੋਕ ਸੁਖੀ ਬਸਾਯੋ
ਸੁਖੀ ਬਸਣਗੇ ਬਠਿੰਡੇ ਵਿੱਚੋਂ ਦਿਓ ਕੱਢੀਏ
ਉਹ ਬਾਤ ਡੱਲਾ ਸਿੰਘ ਕਹੀ
ਗੱਲ ਭਾਈ ਡੱਲੇ ਨੇ ਵੀ ਕਹੀ
ਬਠਿੰਡਾ ਦੇਰੋ ਲਾਇਓ ਜੇ
ਸਤਿਗੁਰੂ ਜੀ ਆਪ ਜੀ ਨੂੰ ਬਠਿੰਡੇ ਜਾ ਕੇ ਕਾਰਜ ਕਰਨਾ ਚਾਹੀਦਾ ਇਸ ਤਰ੍ਹਾਂ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ ਸਾਬੋ ਕੀ ਤਲਵੰਡੀ ਤੋਂ ਮਹਾਰਾਜ ਪਾਰੋ ਪੁਕਾਰ ਇੱਥੋਂ ਫਿਰ ਸਤਿਗੁਰੂ ਜੀ ਬਠਿੰਡੇ ਜਾਂਦੇ ਨੇ ਇਹ ਪ੍ਰਕਰਨ ਅਗਲੀ ਕਥਾ ਵਿੱਚ ਸਰਵਣ ਕਰਾਂਗੇ।